प्रभु के सिमरन रिद्ध सिद्ध नौ निद्ध प्रभु के सिमरन रिद्ध सिद्ध नौ निद्ध प्रभु के सिमरन ज्ञान ध्यान तत्व
जिन आप सिमरा
Simran,
कुछ संस्कार बन चुके ने, जिन्हों असी धर्म मर्यादा आखन लग पाए। हालांकि जरूरत मनुख दियां, भावें संसारिक मनुख होवे, ਭਾਵੇਂ ਪਰਮਾਰਥ ਵਿੱਚ ਵਿਚਰਨ ਵਾਲਾ ਹੋਵੇ, ਬਦਲਵੀਆਂ ਕੁਛ ਕੁਛ ਜ਼ਰੂਰਤਾਂ ਹਰ ਇੱਕ ਦੇ ਨਾਲ ਜੁੜੀਆਂ ਹੋਈਆਂ ਨੇ। ਉਹ ਜ਼ਰੂਰਤਾਂ ਹੀ ਉਹਦੇ ਜੀਵਨ ਦਾ ਸੰਸਕਾਰ ਬਣ ਜਾਂਦੀਆਂ ਨੇ। ਗੁਰੂ ਨੇ ਸਿੱਖ ਨੂੰ ਕੇਂਦਰਿਤ ਕੀਤਾ ਸਿਮਰਨ ਤੇ। ਪਿਛਲੀ ਲੜੀ ਜੋੜਨਾ ਚਾਹੁੰਦਾ ਤਾਂ ਕਿ ਆਸਾਨੀ ਨਾਲ ਸਮਝ ਪੈਂਦੀ ਜਾਏ। ਪਿੱਛੇ ਆਪਾਂ ਇਹ ਗੁਰੂ ਕੋਲੋਂ ਸਮਝ ਚੁੱਕੇ ਹਾਂ ਕਿ ਪ੍ਰਭੂ ਤੇ ਨਾਮ ਵਿੱਚ ਕੋਈ ਅੰਤਰ ਨਹੀਂ। ਨਾਮ ਹਮਾਰਾ ਪ੍ਰਭ ਅਬਨਾਸੀ ਅਬਗਤ ਅਗੋਚਰ ਪ੍ਰਭੂ ਹੀ ਹੈ। ਇਸ ਲਈ ਨਾਮ ਜੇ ਪ੍ਰਭੂ ਹੈ ਤੇ ਸਿਮਰਨ ਕੀ ਹੈ? ਇਸ ਲਈ ਪ੍ਰਭੂ ਸਿਮਰਨ ਤੇ ਨਾਮ ਸਿਮਰਨ ਅਕਸਰ ਲਫ਼ਜ਼ ਸਾਂਝੇ ਨੇ। ਲੋਕ ਆਖਦੇ ਨੇ, ਕੋਈ ਕਹਿੰਦਾ ਨਾਮ ਸਿਮਰਨ ਕਰਨਾ, ਕੋਈ ਕਹਿੰਦਾ ਪ੍ਰਭੂ ਸਿਮਰਨ ਕਰਨਾ। ਨਾਮ ਪ੍ਰਭੂ ਦਾ ਜਿਹੜਾ ਹੈ ਉਹ ਗੁਣ ਹੈ, ਉਹਦੇ ਕਰਮ ਤੋਂ ਪੈਦਾ ਹੋਇਆ। ਇਸ ਲਈ ਜਿਉਂ ਜਿਉਂ ਮਨੁੱਖ ਦੇ ਜੀਵਨ ਵਿੱਚ ਗੁਣ ਸੰਗ੍ਰਹਿ ਹੁੰਦੇ ਜਾਂਦੇ ਨੇ, ਮਨੁੱਖ ਪ੍ਰਭੂ ਦੇ ਨੇੜੇ ਹੁੰਦਾ ਚਲਾ ਜਾਂਦਾ ਤੇ ਆਖਰ ਜਦੋਂ ਗੁਣ ਸਮੂਹ ਹੋ ਜਾਂਦਾ, ਸਰਬ ਗੁਣ ਨਿਧਾਨ ਨਾਲ ਉਹਦੀ ਸਮਤਾ ਹੋ ਜਾਂਦੀ, ਮਿਲਾਪ ਹੋ ਜਾਂਦਾ। ਹੁਣ ਸਿਮਰਨ ਦੇ ਨਾਲ ਮਨੁੱਖ ਦੇ ਸੰਸਕਾਰ ਕਿਵੇਂ ਜੁੜੇ ਨੇ? ਗੁਰੂ ਨੇ ਬਾਣੀ ਅੰਦਰ ਇੱਕ ਲਫ਼ਜ਼ ਇੱਕ ਲਾਈਨ ਤੋਂ ਸ਼ੁਰੂ ਕਰਨਾ ਚਾਹਨਾ, ਆਖੀ ਹੈ ਇੱਕ ਤੂੰ, ਇੱਕ ਤੂੰ ਤਾਂ ਸਭ ਕੁਛ ਹੈ। ਹੇ ਮੇਰੇ ਪ੍ਰਭੂ, ਦੂਜੇ ਲਫ਼ਜ਼ਾਂ ਵਿੱਚ ਹੇ ਮੇਰੇ ਨਾਮ ਰੂਪ ਪ੍ਰਭੂ, ਗੁਣ ਰੂਪ ਪਰਮਾਤਮਾ, ਮੇਰੇ ਜੀਵਨ ਵਿੱਚ ਜੇ ਤੂੰ ਘਟ ਜਾਏ, ਆ ਜਾਏ, ਪ੍ਰਵੇਸ਼ ਕਰ ਜਾਏ, ਤਾਂ ਜਿੰਨੇ ਮੇਰੇ ਸੰਸਕਾਰ ਨੇ, ਭਾਵੇਂ ਪਰਮਾਰਥ ਦੀ ਦੁਨੀਆਂ ਵਿੱਚ ਹਾਂ ਭਾਵੇਂ ਸੰਸਾਰਿਕ ਦੁਨੀਆਂ ਵਿੱਚ ਹਾਂ, ਮੇਰਾ ਸਭ ਕੁਛ ਹੀ ਸੰਭਵ ਹੋ ਜਾਂਦਾ। ਤੇ ਜੇ ਤੂੰ ਮੇਰੇ ਜੀਵਨ ਵਿੱਚੋਂ ਨਿਕਲ ਜਾਏ ਤਾਂ ਮੈਨੂੰ ਜੀਵਨ ਸੁਨਿਆ ਦਿਸਦਾ। ਗੁਰੂ ਨੇ ਬਾਣੀ ਵਿੱਚ ਵੀ ਆਖਤਾ, ਨਾਨਕ ਨਾਵੈ ਬਾਜ, ਆਪਾਂ ਰਹਿਰਾਸ ਸਾਹਿਬ ਵਿੱਚ ਪੜ੍ਹਨੇ, ਨਾਨਕ ਨਾਵੈ ਬਾਜ ਭਾਵ ਨਾਮ ਤੋਂ ਬਿਨਾਂ ਸੁਨਾਤ, ਸੁਨਾਤ ਦਾ ਅਰਥ ਹੁੰਦਾ ਜਿੱਥੇ ਕੁਛ ਵੀ ਨਾ ਹੋਵੇ। ਸੂਨ ਲਫ਼ਜ਼ ਜ਼ੀਰੋ ਤੋਂ ਬਣੇ, ਜ਼ੀਰੋ ਨੂੰ ਆਪਾਂ ਸੁਨਾਤ ਸੂਨ ਆਖਣੇ, ਤੇ ਸੂਨ ਦਾ ਮਤਲਬ ਹੁੰਦਾ, ਜ਼ੀਰੋ ਦਾ ਮਤਲਬ ਹੁੰਦਾ ਕੁਛ ਵੀ ਨਹੀਂ। ਲੱਗੇ ਹੇ ਮੇਰੇ ਪ੍ਰਭੂ, ਨਾਮ ਰੂਪ ਪ੍ਰਭੂ, ਜੇ ਮੈਂ ਨਾਮ ਨਾਲੋਂ ਟੁੱਟ ਜਾ, ਜਿੱਥੇ ਨਾਮ ਨਾ ਰਹੇ ਉੱਥੇ ਸੁਨਾਤ ਹੋ ਜਾਂਦੀ, ਜ਼ੀਰੋ ਹੋ ਜਾਂਦਾ, ਕੁਛ ਵੀ ਨਹੀਂ ਰਹਿੰਦਾ। ਗੁਰੂ ਨੇ ਇੱਥੇ ਬਾਣੀ ਵਿੱਚ ਵੀ ਆਖਿਆ, ਕਹਿੰਦੇ ਇੱਕ ਤੂੰ ਤਾਂ ਸਭ ਕੁਛ ਹੈ। ਇੱਕ ਤੂੰ ਤਾਂ ਸਭ ਕੁਛ ਹੈ, ਮੈਂ ਤੁਧ ਬਿਨ ਦੂਜਾ ਨਾਹੀ, ਬਿਨ ਸੈ ਦੂਜਾ। ਹੁਣ ਦੇਖਣਾ ਇਹ ਕਿ ਅੱਜ ਦੀਆਂ ਜਿਹੜੀਆਂ ਦੋ ਪੌੜੀਆਂ ਨੇ ਇਹਦੇ ਵਿੱਚ ਸੰਸਕਾਰ ਕਿਹੜੇ ਨੇ? ਗੁਰੂ ਗਿਣਤੀ ਸਵਾਰਥੀ ਸੰਸਕਾਰਾਂ ਦੀ ਤੇ ਪਰਮਾਰਥੀ ਸੰਸਕਾਰਾਂ ਦੀ ਕਰ ਰਹੇ ਨੇ, ਪਰ ਪਹਿਲਾਂ ਪਰਮਾਰਥੀ ਸੰਸਕਾਰ ਨੇ। ਉਹ ਹਨ ਪਰਮਾਰਥ ਦੀ ਦੁਨੀਆਂ ਵਿੱਚ ਵਿਚਰਨ ਵਾਲੇ ਲੋਕਾਂ ਦੇ ਜ਼ਰੂਰਤਾਂ ਤੇ ਸੁਭਾਅ। ਹੁਣ ਰਿੱਧੀਆਂ ਸਿੱਧੀਆਂ ਨਵਨਿੱਧੀਆਂ ਜਿਹੜੀਆਂ ਨੇ ਉਹ ਸੰਬੰਧ ਰੱਖਦੀਆਂ ਨੇ ਪਰਮਾਰਥ ਦੀ ਦੁਨੀਆਂ ਵਿੱਚ ਵਿਚਰਨ ਵਾਲੇ ਕੁਛ ਲੋਕਾਂ ਦਾ, ਜੋਗੀਆਂ ਜਤੀਆਂ ਦਾ ਤੇ ਤਪੀਆਂ ਦਾ। ਰਿੱਧ ਕਹਿੰਦੇ ਨੇ ਮਾਨਸਿਕ ਸ਼ਕਤੀ ਨੂੰ, ਤੇ ਸਿੱਧ ਕਹਿੰਦੇ ਨੇ ਉਹਨਾਂ ਮਾਨਸਿਕ ਸ਼ਕਤੀਆਂ ਨੂੰ प्राप्त कर लैन सिद्धि कर लैन किसी छुपी हुई चीज न छुपी हुई शक्ति प्रगट कर लेना बल्कि जो असी जीवन वाल झात मारने सानू अंदर रब नहीं दिसदा रब न भी हरि भी सानू सिद्ध करना पैना आ जो कुछ असं पढ़ रहे हैं सुन रहे हैं समझना चाहते हैं उनका मकसद की है साढ़े अंदरों छुपया होया परमात्मा जिमें पिछले दिन चल की सी लोग आखते हैं परमार्थी दुनिया च रब अंदर रहा किसी डॉक्टर को आखो भरा साढ़े अंदरों ऑपरेशन करके दिखा दे नहीं छुपया हो राम नाम रतन कोठड़ी ग्रह मंदिर एक लुकानी लुका दी छुपा दी छुपी हुई चीज न प्रगट करना उनका नाम है सिद्धि पुराने समय अंदर आम वर्तों से फलाने ने फलाना मंत्र सिद्ध किया होया मानसिक शक्ति सिद्ध कर बल्कि रब के संबंध में भी गुरु ने वो गल कहन लगे कंचन काया कोट गढ़ श्री सज दी वाली छंत है गुरु रामदास साहब कहते कहते ने कंचन काया कोट गढ़ ए शरीर रूप काया रूप सोने दी काया बड़ी कीमती है जेड़ी किसे कोलों जे बाजारों खरीदना चाहिए मिलती नहीं इन्हू स्वर्ण का नाम दिता गया श्रेष्ठ चीज का श्रेष्ठ धातु का नाम दिता गया कंचन काया कोट गढ़ विच हर हर सिद्धा इन्दे विच्चों हरी नू सिद्ध करना अज मैं की आपां नू सारे आखते ने रब अंदर रहिंदा हरी अंदर रहिंदा पर असी किवें सिद्ध करना है उस छुपी हुई चीज नू प्रगट किवें करना सिद्ध का अर्थ हुंदा है छुपी हुई शक्ति नू प्रगट करना रब भी एक महान शक्ति जिहड़ी जीवन दे अंदर साढ़े छुपी हुई बाहर नहीं बाहर ढूंढण ते छूट पारी गुर घर ही माहे दिखाया था कह लगे जेडे बाहर ढूंढते ने वह भुले हुए ने ते गुरु ने भी बार बार आखिया जंगल जंगल क्या भवे वनकंडा मोड़े वसी रब हयालीए हीए विच अंदर रहिंदा जंगल क्या ढूंढे बियाबान जंगलों में क्यों फिर रहे रब ते तेरे अंदर रहिंदा हुण इन्नी गल ते असी बहुत बार सुनी है कि रब साडे अंदर रहिंदा है पर अंदरों देखिया किवें जाए प्रगट किवें होवे इहदा नां है सिद्धि कंचन गाया कोट गढ़ विच हर हर सिद्धा किसी चीज छुपी हुई नूं प्रगट करना सिद्धि है जिहड़े भगत जन ने वह अंदरों मानसिक अवस्था विच्चों हरी नूं सिद्ध करदे ने प्रगट करदे ने ते उनका रस मानते हैं उनका सुख मानते हैं पर इसे परमार्थ की दुनिया में जेड़े आरंभ करते हैं वह कई बार गुमराह हो जाते उस संसारक छोटी मोटी शक्तियों ही अपनी सिद्धि का केंद्र बना लेंगे करामात थोड़िया जी आ गई किसी के दिल की जान ली कि अपना आकार वड्डा कर लिया छोटा कर लिया हल्का कर लिया भारा कर लिया ये सारिया सिद्धियां जिहड़ियां मुख रूप विच गिनती विच अठ ने दस इन्हां दे नाल सब सिद्धियां ने टोटल जिहड़ियां ने जे अठारह मन लईए तद भी श्री गुरु ग्रंथ साहिब विच अठां दा जिक्र भी है ते अठारह दा जिक्र भी है पर गुरु कहिंदे ने इह सारियां सिद्धियां जिहड़ियां ने इन्हां नूं अपने जीवन दा केंद्र नहीं बनाना सतगुरु ने बाणी विच आख दित्ता श्री जाप साहब दे अंदर भी यह गल आई कहन लगे रिद सिद्ध अवरा साध ये साध रब दे नहीं मैनू इन्हों साधां दी लोड़ नहीं पर बहुतात लोग जेड़े रब दे राह ते परमार्थ दी दुनिया ते विच विचरदे ने वह भी जो चार के कदम चलते ने ना पहलियां थोड़िया जिहियां रिद्धियां सिद्धियां आउंदियां ने उत्थे ही रुक जांदे ने परमार्थ की दुनिया में प्रवान है गुरु ने यो ख्याल बाणी दे लगे हे प्रभु जो मैं तेरे सिमरन नाल जुड़ जा मैं समझना मैनू रिद्धियां सिद्धियां आप ही आ गई मैनू ਇਹਨੂੰ ਹੋਰ ਰਿੱਧੀ ਸਿੱਧੀ ਦੀ ਲੋੜ ਕੋਈ ਨਹੀਂ, ਕਿਉਂਕਿ ਜੇ ਤੇਰੇ ਸਿਮਰਨ ਵਿੱਚ ਜੁੜਨ ਨਾਲ ਜਿਹੜੀ ਮਾਨਸਿਕ ਸ਼ਕਤੀ ਬਣਦੀ ਹੈ, ਸਿਮਰਨ ਹੈ ਗੁਣ, ਭਾਵ ਤੇਰੇ ਗੁਣਾਂ ਦੀ ਸੰਭਾਲ ਕਰਨ ਨਾਲ ਜਿਹੜੀ ਮੇਰੀ ਮਾਨਸਿਕ ਸ਼ਕਤੀ ਬਣਦੀ ਹੈ, ਉਹਦੇ ਸਾਹਮਣੇ ਇਹ ਰਿੱਧੀਆਂ ਸਿੱਧੀਆਂ ਕੁਝ ਵੀ ਨਹੀਂ। ਇਸ ਲਈ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਵ ਨਿਧ, ਇਹ ਸਾਰੀਆਂ ਰਿੱਧੀਆਂ ਸਿੱਧੀਆਂ ਪ੍ਰਭੂ ਦੇ ਸਿਮਰਨ ਦੇ ਵਿੱਚ ਆ ਜਾਂਦੀਆਂ ਨੇ, ਮੈਨੂੰ ਲੋੜ ਕੋਈ ਨਹੀਂ ਹੈ। ਅੱਗੇ ਕੀ ਹੈ, ਮਨੁੱਖ ਦੀਆਂ ਜਿੰਨੀਆਂ ਸ਼ਕਤੀਆਂ ਨੇ ਉਹਦੇ ਵਿੱਚ ਗਿਆਨ ਧਿਆਨ ਵੀ, ਕੋਈ ਚੰਗਾ ਬੁਲਾਰਾ ਹੋਵੇ, ਕੋਈ ਚੰਗਾ ਵਿਦਵਾਨ ਹੋਵੇ, ਕਿਸੇ ਕੋਲ ਤੱਤ ਬੁੱਧੀ ਸ੍ਰੇਸ਼ਟ ਬੁੱਧੀ ਹੋਵੇ, ਪਰ ਗੁਰੂ ਕਹਿੰਦੇ ਨੇ ਜੇ ਭਲਾ ਤੇਰਾ ਸਿਮਰਨ ਨਾ ਹੋਵੇ, ਗੁਣਾਂ ਨਾਲ ਉਹਦੀ ਸਾਂਝ ਨਾ ਹੋਵੇ, ਕੋਈ ਜਿੰਨਾ ਮਰਜ਼ੀ ਚੰਗਾ ਬੁਲਾਰਾ ਹੋਵੇ, ਕਿਉਂਕਿ ਸ੍ਰੇਸ਼ਟ ਬੁੱਧੀ ਜਿਹੜੀ ਉਹ ਤਾਂ ਮਿਲਣੀ ਤੇਰੇ ਸਿਮਰਨ ਤੋਂ, ਤੇਰੇ ਗੁਣਾਂ ਵਿੱਚੋਂ। ਇਸ ਲਈ ਮੇਰੇ ਮਨ ਦਾ ਇੱਕ ਵਿਸ਼ਵਾਸ ਹੈ, ਉਹ ਇਹ ਕਿ ਜੇ ਮੈਨੂੰ ਤੇਰੇ ਗੁਣਾਂ ਰੂਪੀ ਨਾਮ ਨਾਲ ਸੰਬੰਧ ਪੈਦਾ ਹੋ ਜਾਏ ਤੇ ਰਿੱਧੀਆਂ ਸਿੱਧੀਆਂ ਨਵਨਿਧੀਆਂ ਗਿਆਨ ਧਿਆਨ ਸਿਆਣਪ ਤੇ ਤੱਤ ਬੁੱਧੀ ਸ੍ਰੇਸ਼ਟ ਬੁੱਧੀ ਸਾਰਾ ਕੁਛ ਤੇਰੇ ਸਿਮਰਨ ਵਿੱਚੋਂ ਮਿਲਦਾ। ਹਾਂ, ਇੱਕ ਚੀਜ਼ ਅੱਗੇ ਮੈਂ ਲੈ ਕੇ ਤੁਰਨਾ ਚਾਹੁੰਦਾ, ਭਲਾ ਉਹ ਹੀ ਚੀਜ਼ਾਂ ਜਿਨ੍ਹਾਂ ਨੂੰ ਗੁਰੂ ਪ੍ਰਵਾਨ ਨਹੀਂ ਕਰ ਰਿਹਾ। ਇੱਕ ਪਾਸੇ ਕਹਿ ਰਿਹਾ ਕਿ ਸਿਮਰਨ ਵਿੱਚੋਂ ਮਿਲਦੀਆਂ ਨੇ, ਉਹਦੇ ਪਿੱਛੇ ਇੱਕ ਦੀਪ ਦੀ ਖਿਆਲ ਸਮਝਦਾ। ਜਦੋਂ ਮਨੁੱਖ ਆਪਣੇ ਜਪ ਤਪ ਪੂਜਾ ਨਾਲ ਕਰਦਾ ਹੈ ਨਾ, ਆ ਜਪ ਤਪ ਦਾ ਅਰਥ ਕੀ ਹੈ, ਸਿੱਧੀ ਗੁਰੂ ਨੇ ਬਾਣੀ ਚੱਕ ਦਿੱਤਾ, ਕਹਿਣ ਲੱਗੇ ਮੈਨੂੰ ਪ੍ਰਵਾਨ ਨੇ ਕਿਆ ਜਪ ਕਿਆ ਤਪ ਕਿਆ ਵਰਤ ਪੂਜਾ ਜਾਂ ਕੇਰੀ ਦੇ ਪਾਓ ਹੈ ਦੂਜਾ ਰੇ ਜਨ ਮਨ ਮਾਲ ਦੋਸ਼ੋ ਲਾਈਏ ਚਤਰਾਈ ਨਾ ਚਤਰ ਭੁਜ ਪਾਈਏ। ਅੱਜ ਨੂੰ ਗਿਆਨ ਧਿਆਨ ਆਵੇਗਾ ਜੇ ਸਿਮਰਨ ਤੋਂ ਟੁੱਟ ਕੇ ਆਵੇਗਾ ਤੇ ਉਹਦੇ ਵਿੱਚੋਂ ਇੱਕ ਹਉਮੈ ਪੈਦਾ ਹੋ ਜਾਏਗੀ, ਮੇਰੇ ਵਰਗਾ ਗਿਆਨੀ ਕੋਈ ਨਹੀਂ। ਰਿੱਧੀਆਂ ਸਿੱਧੀਆਂ ਜਿਹੜੀਆਂ ਨੇ ਉਹ ਨਾਮ ਰਾਹੀਂ ਆਉਣਗੀਆਂ ਤਾਂ ਉਹਦੇ ਵਿੱਚ ਹੰਕਾਰ ਨਹੀਂ ਪੈਦਾ ਹੋਵੇਗਾ। ਜੇ ਕੇਵਲ ਜਪ ਤਪ ਦੀ ਹਉਮੈ ਨਾਲ ਰਿੱਧੀਆਂ ਸਿੱਧੀਆਂ ਸਾਧਨਾ ਨਾਲ ਆਉਣਗੀਆਂ ਤਾਂ ਉਹਦੇ ਨਾਲ ਹਉਮੈ ਪੈਦਾ ਹੋ ਜਾਏਗੀ। ਸਾਧ ਲਫ਼ਜ਼ ਵੀ ਸਮਝਣਾ, ਇਸ ਲਈ ਸਾਧ ਦਾ ਆਖਰੀ ਅਰਥ ਤੇ ਇਹੋ ਹੀ ਹੈ ਨਾ, ਸਾਧਨਾ ਕਰਨ ਵਾਲਾ, ਧਾਲਨਾ ਕਰਨ ਵਾਲਾ। ਹੁਣ ਜਿਹੜੇ ਆਪਣੀ ਸਾਧਨਾ ਨਾਲ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਦੇ ਨੇ ਉਹ ਸੰਸਾਰ ਅੰਦਰ ਆਪ ਵੀ ਗੁੰਮਰਾਹ ਹੁੰਦੇ ਨੇ, ਦੂਜਿਆਂ ਨੂੰ ਵੀ ਗੁੰਮਰਾਹ ਕਰਦੇ ਨੇ। ਉਹ ਕਹਿੰਦੇ ਨੇ ਮੇਰੇ ਕੋਲ ਸ਼ਕਤੀ, ਮੈਂ ਅਨੇਕਾਂ ਵਾਰ ਆਪਣੇ ਜੀਵਨ ਵਿੱਚ ਦੇਖੇ ਨੇ ਐਸੇ ਸਾਧੂ ਜਿਨ੍ਹਾਂ ਕੋਲ ਸ਼ਕਤੀ ਨਾ ਵੀ ਹੋਵੇ ਪਰ ਲੋਕਾਂ ਦਾ ਇਹ ਭਰਮ ਪੈਦਾ ਕਰਨ ਲਈ ਵੀ ਇਹ ਸ਼ਕਤੀਵਾਨ ਹੈ, ਸਾਧਨਾ ਕਰਨ ਵਾਲਾ ਹੈ, ਤਾਂ ਹੀ ਸਾਧੂ ਹੈ। ਇਸ ਲਈ ਕਈ ਵਾਰ ਅਨੇਕਾਂ ਤਰ੍ਹਾਂ ਦੇ ਡਰਾਮੇ ਪਖੰਡ ਰਚਦੇ ਨੇ ਕਿ ਪਤਾ ਇਹ ਲੱਗੇ ਇਹ ਸਾਧੂ ਦਿਲ ਦੀਆਂ ਜਾਣਦਾ, ਭਾਵੇਂ ਕਿਸੇ ਸੰਬੰਧੀ ਦੇ ਰਾਹੀਂ ਉਹਦੀ ਘਰ ਦੀ ਗੱਲ ਪੁੱਛ ਲਈ ਹੋਵੇ। ਅਨੇਕਾਂ ਮੈਂ ਸਮਝ ਲਿਆ, ਕਿਸੇ ਦੇ ਵਿਅਕਤੀਗਤ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ, ਲੇਕਿਨ ਇੱਕ ਖਿਆਲ ਕਰਿਓ ਜਿਹੜਾ ਮਨੁੱਖ ਸਾਧਨਾ ਜਪ ਤਪ ਦੇ ਰਾਹੀਂ ਕਰਕੇ ਉਸ ਸਾਧਨਾ ਵਿੱਚੋਂ ਸ਼ਕਤੀ ਮਾਨਸਿਕ ਸ਼ਕਤੀ ਰਿੱਧੀ ਸਿੱਧੀ ਪੈਦਾ ਕਰ ਲਏ, ਉਹਦੇ ਨਾਲ ਹਉਮੈ ਪੈਦਾ ਹੋ ਜਾਂਦੀ। ਪੁਰਾਤਨ ਇਤਿਹਾਸ ਪੜ੍ਹ ਲਓ, ਜਿੰਨੇ ਰਿਸ਼ੀ ਮੁਨੀ ਜਪੀ ਤਪੀ ਹੋਏ ਨੇ ਆਪਣੀ ਆਪਣੀ ਸ਼ਕਤੀ ਦਾ ਮੁਜ਼ਾਹਰਾ ਕਰਦੇ ਹੋਏ ਇੱਕ ਦੂਜੇ ਨਾਲ ਟਕਰਾਉਂਦੇ ਹੀ ਰਹੇ ਨੇ, ਇੱਕ ਦੂਜੇ ਨਾਲ ਸ਼ਕਤੀ ਦਾ ਮੁਜ਼ਾਹਰਾ ਕਰਕੇ ਆਪਸ ਵਿੱਚ ਟਕਰਾਓ ਪੈਦਾ ਕਰਨਾ। ਮਾਨਸਿਕ ਸ਼ਕਤੀ ਤੇ ਹੈ ਪਰ ਸਿਮਰਨ ਸ਼ਕਤੀ ਨਹੀਂ, ਉਹਦੇ ਨਾਲ ਗੁਣ ਨਹੀਂ ਸ਼ਾਮਿਲ ਹੋਏ। ਤੇ ਗੁਰੂ ਕਹਿੰਦੇ ਨੇ ਉਹ ਹੀ ਮਾਨਸਿਕ ਸ਼ਕਤੀ ਨਾਮ ਵਿੱਚੋਂ ਵੀ ਪੈਦਾ ਹੋ ਸਕਦੀ ਹੈ। ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਇੱਕ ਲਾਈਨ ਸਾਂਝੀ ਕਰਨੀ ਹੈ। ਗੁਰੂ ਕਹਿੰਦੇ ਨੇ ਬ੍ਰਹਮ ਬਿੰਦੇ ਕਿਸ ਦਾ ਬ੍ਰਹਮ ਮਤ ਰਹੇ ਏਕ ਸ਼ਬਦ ਲਿਵ ਲਾਏ। ਅਗਲੀ ਲਾਈਨ ਪੜ੍ਹੋ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਉਹਦੇ ਪਿੱਛੇ ਦੌੜਦੀਆਂ, ਤੂੰ ਸਾਨੂੰ ਪ੍ਰਵਾਨ ਕਰ। ਤੇ ਦੂਜੇ ਪਾਸੇ ਜਿਹੜਾ ਰਿੱਧੀਆਂ ਸਿੱਧੀਆਂ ਦਾ ਮੁਜ਼ਾਰਾ ਕਰਨਾ ਚਾਹੁੰਦਾ, ਉਹ ਰਿੱਧੀਆਂ ਸਿੱਧੀਆਂ ਨੂੰ ਪ੍ਰਾਪਤ ਕਰਨ ਲਈ ਪੁੱਠਾ ਲਟਕ ਰਿਹਾ, ਜਲਧਾਰੀ ਪਿਆ ਕਰਦਾ, ਜਪ ਤਪ ਕਰਦਾ। ਉਹ ਮਾਨਸਿਕ ਸ਼ਕਤੀ ਵਧਾਉਣ ਲਈ ਕੋਈ ਮੰਤਰ ਸਿੱਧ ਕਰ ਰਿਹਾ ਤੇ ਸਮਝਦਾ ਵੀ ਮੈਂ ਇਸ ਸਿੱਧੀ ਨਾਲ ਦੁਨੀਆਂ ਨੂੰ ਮਗਰ ਲਾ ਲਵਾਂ। ਜੇ ਪਰਾ ਹੋਵੇ ਆਹ ਤੁਸੀਂ ਦੇਖ ਲਿਓ, ਆਹ ਜਿੰਨੇ ਆਪਾਂ ਰੋਜ਼ ਦੇਖਦੇ ਹਾਂ ਟੀਵੀ ਵਿੱਚ ਜਾਂ ਅਖਬਾਰਾਂ ਵਿੱਚ ਆਈ ਹੋਈ ਐਡ, ਫਲਾਣੇ ਕੋਲ ਆਹ ਸ਼ਕਤੀਆਂ ਨੇ, ਫਲਾਣੇ ਕੋਲ ਆਹ ਸ਼ਕਤੀਆਂ ਨੇ, ਦੋ ਚਾਰ ਦਿਨਾਂ ਵਿੱਚ ਤੁਹਾਡੇ ਸਾਰੇ ਕੰਮ ਸਵਾਰ ਦੇਵੇਗਾ। ਭਾਵੇਂ ਸ਼ਕਤੀ ਨਾ ਹੋਵੇ ਪਰ ਉਹ ਦਿਖਾਉਂਦੇ ਇਹੋ ਹੀ ਨੇ ਕਿ ਸਾਡੇ ਕੋਲ ਮਾਨਸਿਕ ਸ਼ਕਤੀ ਹੈ, ਹੋਰ ਤੇ ਕੋਈ ਨਹੀਂ। ਤਾਂ ਮਾਨਸਿਕ ਸ਼ਕਤੀ ਹੋਣਾ ਇੱਕ ਸਾਧਨਾ ਦਾ ਹਿੱਸਾ ਹੈ, ਕੋਈ ਵੀ ਪੈਦਾ ਕਰ ਸਕਦਾ। ਪਰ ਗੁਰੂ ਕਹਿੰਦੇ ਜਿਹੜਾ ਮਾਨਸਿਕ ਸ਼ਕਤੀ ਕਿਸੇ ਸਾਧਨਾ ਜਪ ਤਪ ਨਾਲ ਪੈਦਾ ਕਰਦਾ, ਸਿੱਧੀ ਕਰਦਾ, ਉਹ ਹਉਮੈ ਵਿੱਚ ਆਉਂਦੀ ਹੈ, ਉਹ ਕਿਸੇ ਦਾ ਸਵਾਰਦੀ ਕੁਛ ਨਹੀਂ ਬਲਕਿ ਵਿਗਾੜਦੀ। ਗੁਰੂ ਕਹਿੰਦੇ ਨੇ ਜੇ ਤੇਰੇ ਕੋਲ ਇਹੋ ਹੀ ਮਾਨਸਿਕ ਸ਼ਕਤੀ ਤੇਰੇ ਪਿੱਛੇ ਦੌੜੇ, ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ, ਜੇ ਤੂੰ ਹਰੀ ਨੂੰ ਨਾਮ ਨੂੰ ਹਿਰਦੇ ਵਿੱਚ ਵਸਾ ਲੈ, ਇਹ ਨਵਨਿਧੀਆਂ 18 ਸਿੱਧੀਆਂ ਤਾਂ ਤੇਰੇ ਪਿੱਛੇ ਦੌੜਨ ਦੀ, ਤੈਨੂੰ ਇਹਨਾਂ ਨੂੰ ਸਾਧਨ ਦੀ ਲੋੜ, ਸਾਧਨਾ ਕਰਕੇ ਸਿੱਧ ਸਿੱਧ ਕਰਨ ਦੀ ਲੋੜ ਨਹੀਂ, ਕਿਉਂਕਿ ਸਿੱਧ ਤਾਂ ਤੂੰ ਤਾਂ ਕਰੇ ਜੇ ਇਹਨਾਂ ਦੀ ਤੈਨੂੰ ਲੋੜ ਪ੍ਰਤੀਤ ਹੋਵੇ। ਤੇ ਤੂੰ ਤੇ ਆਖ ਰਿਹਾ ਰਿੱਧ ਸਿੱਧ ਅਵਰਾ ਸਾਧ, ਇਹ ਪੜ੍ਹ ਰਹੇ। ਇਸ ਲਈ ਗੁਰੂ ਇੱਕ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਪ੍ਰਭੂ ਰੂਪ ਗੁਣਾਂ ਦੇ ਨਾਮ ਰੂਪੀ ਸਿਮਰਨ ਨਾਲ ਜੇ ਤੂੰ ਜੁੜ ਜਾਏ ਤਾਂ ਤੇਰੀ ਜਪ ਤਪ ਤੇ ਪੂਜਾ ਵੀ ਵਿੱਚੇ ਆ ਜਾਏ। ਸਾਡੀ ਪਰਮਾਰਥਿਤ ਹੋਈ, ਤੈਨੂੰ ਕਿਸੇ ਜਪ ਤਪ ਦੀ ਪੂਜਾ ਦੀ ਲੋੜ ਨਹੀਂ, ਤੇ ਜੇ ਨਾਮ ਰੂਪੀ ਗੁਣਾਂ ਨਾਲ ਸਾਂਝ ਨਾ ਪੈਦਾ ਕਰੇ ਤੇ ਦਿਨ ਰਾਤ ਤੂੰ ਬੇਸ਼ੱਕ ਜਪ ਤਪ ਵੀ ਕਰੀ ਜਾਏ, ਅੰਮ੍ਰਿਤ ਵੇਲੇ ਉੱਠ ਕੇ ਜਲ ਧਾਰੀ ਵੀ ਕਰੀ ਜਾਏ, ਸਮਾਧੀਆਂ ਵੀ ਲਾਈ ਜਾਏ ਤੇ ਪੂਜਾ ਵੀ ਕਰਦਾ ਚਲਾ ਜਾਏ ਪਰ ਗੁਣ ਧਾਰਨ ਨਾ ਕਰੇ, ਅੱਜ ਦਾ ਸਾਡਾ ਸਮਾਜ ਕਿੱਥੇ ਖਲੋ? ਅਸੀਂ ਪੂਜਾ ਕਰ ਰਹੇ ਹਾਂ, ਪੂਜਾ ਦਾ ਮਤਲਬ ਹੁੰਦਾ ਕੁਛ ਭੇਟ ਕਰਨ ਵਾਲੀਆਂ ਵਸਤੂਆਂ ਸਮਰਪਣ ਕਰਨੀਆਂ। ਪਿਛਲੇ ਦਿਹਾੜਿਆਂ ਵਿੱਚ ਇੱਕ ਸ਼ਬਦ ਆਇਆ ਸੀ ਬਾਬਾ ਰਮਦਾਸ ਜੀ, ਜਿਹਦੇ ਵਿੱਚ ਉਹਨਾਂ ਕਿਹਾ ਸੀ ਜੀ ਮੈਂ ਕਿਵੇਂ ਕਰਾਂ, ਮੇਰੇ ਕੋਲ ਕੋਈ ਵਸਤੂ ਨਹੀਂ, ਤੇਰੀ ਭੇਟ ਕੀ ਕਰਾਂ, ਤੇਰੀ ਪੂਜਾ ਕਿਵੇਂ ਚੜਾ ਕਰਾਂ। ਕਹਿਣ ਲੱਗੇ ਜਿਹੜਾ ਜਲ ਹੈ ਉਹ ਮੱਛੀ ਨੇ ਖਰਾਬ ਕਰ ਦਿੱਤਾ, ਜਿਹੜਾ ਫੁੱਲ ਹੈ ਉਹ ਭਵਰੇ ਨੇ ਪਹਿਲਾਂ ਸੁੰਘ ਲਿਆ, ਫੁੱਲ ਭਵਰ ਜਲ ਮੀਨ ਵਿਗਾੜੇ, ਮੈਂ ਕੀ ਕਰਾਂ, ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵਾਂ, ਮੈਂ ਤੇਰੀ ਪੂਜਾ ਕਿਵੇਂ ਕਰਾਂ। ਤੇ ਜੇ ਪੂਜਾ ਬਿਨਾਂ ਤੂੰ ਮਿਲਦਾ ਨਹੀਂ ਤੇ ਮੇਰੇ ਕੋਲ ਤਾਂ ਹੋਰ ਫੁੱਲ ਕੋਈ ਨਹੀਂ, ਇਹ ਫੁੱਲ ਜਿਹੜਾ ਭਵਰੇ ਨੇ ਪਹਿਲਾਂ ਜੂਠਾ ਕਰ ਲਿਆ, ਅਵਰ ਨਾ ਫੁੱਲ ਹੋਰ ਮੇਰੇ ਕੋਲ ਫੁੱਲ ਕੋਈ ਨਹੀਂ, ਤਾਂ ਕਿ ਅਨੂਪ ਨਾ ਪਾਵੋ, ਜੇ ਤੂੰ ਪੂਜਾ ਕਰਨ ਨਾਲ ਮਿਲਣਾ ਤੇ ਪੂਜਾ ਕਰਨ ਦਾ ਮੇਰੇ ਕੋਲ ਸਾਧਨ ਕੋਈ ਨਹੀਂ ਤੇ ਮੈਂ ਨਿਰਾਸ਼ ਹੋ ਜਾ, ਹਥਿਆਰ ਸੁੱਟ ਦਿਆਂ, ਆਖਾਂ ਤੂੰ ਮੈਨੂੰ ਮਿਲ ਹੀ ਨਹੀਂ ਸਕਦਾ ਕਿਉਂਕਿ ਮੇਰੇ ਕੋਲ ਪੂਜਾ ਕੋਈ ਨਹੀਂ, ਅਵਰ ਨਾ ਫੁੱਲ ਅਨੂਪ ਨਾ ਪਾਵੋ। ਕਹਿਣ ਲੱਗੇ ਮੈਂ ਲਾਗਰ ਬੇਰੇ ਹੈ ਭਯੰਗਾ, ਜਿਹੜਾ ਚੰਦਨ ਮੈਂ ਤੇਰੀ ਭੇਟ ਕਰਨ ਵਾਸਤੇ ਤੇਰੀ ਪੂਜਾ ਦੀ ਸਮੱਗਰੀ ਵਿੱਚ ਰੱਖਿਆ ਸੀ ਤੈਨੂੰ ਖੁਸ਼ਬੂ ਦੇਣ ਲਈ, ਉਹ ਚੰਦਨ ਤਾਂ ਜਿਹੜਾ ਉਹਨੂੰ ਚਾਰ ਚਫੇਰੇ ਘੇਰਿਆ ਹੋਇਆ ਭਯੰਗਾ ਨੇ ਭਾਵ ਸੱਪਾਂ ਨੇ, ਤੇ ਸੱਪਾਂ ਦੀ ਜ਼ਹਿਰ ਵਾਲੇ ਸੱਪਾਂ ਦੇ ਘੇਰੇ ਵਿੱਚ ਆਇਆ ਹੋਇਆ ਮੈਂ ਲਾਗਰ ਜਿਹੜਾ ਜੂਠਾ ਹੋ ਗਿਆ, ਮੈਂ ਕੀ ਕਰਾਂ। ਗੁਰੂ ਸਾਹਿਬ ਬਾਬਾ ਰਮਦਾਸ ਜੀ ਨੇ ਆਖੀਰਲੀ ਤੁਕ ਅੰਦਰ ਬੜਾ ਖੂਬਸੂਰਤ ਜਵਾਬ ਦਿੱਤਾ ਸੀ, ਕਹਿਣ ਲੱਗੇ ਤਨ ਮਨ ਅਰਪ ਪੂਜ ਚੜਾਵੋ। ਆਸ ਇੱਕ ਫੈਸਲਾ, ਭਾਵ ਜੋ ਮੇਰੇ ਪ੍ਰਭੂ ਦੇ ਹੁਕਮ ਨੇ ਉਹਦੇ ਅੱਗੇ ਤਨ ਮਨ ਸਮਰਪਣ ਕਰਦੇ, ਤੇਰੇ ਵਿਚਾਰ ਤੇ ਤੇਰੇ ਵਿਹਾਰ ਉਸ ਪ੍ਰਭੂ ਦੇ ਸਿਮਰਨ ਦੇ ਨਾਮ ਰੂਪ ਗੁਣਾਂ ਦੇ ਅਨੁਕੂਲ ਹੋ ਜਾਣ। ਸਮਰਪਣ ਕਰਨ ਦਾ ਮਤਲਬ ਕੀ ਹੁੰਦਾ, ਭੇਟ ਕਰ ਦੇਣਾ, ਹੁਣ ਮੇਰਾ ਤਨ ਵੀ ਗੁਰੂ ਦਾ ਹੋ ਜਾਏ, ਮੇਰਾ ਮਨ ਵੀ ਗੁਰੂ ਦਾ ਹੋ ਜਾਏ ਤੇ ਮਨ ਦੇ ਫੁੱਲ ਨੇ ਫਿਰ ਮੇਰੇ ਹੋ ਸਕਦੇ, ਤਨ ਦੇ ਕਰਮ ਮੇਰੇ ਹੋ ਸਕਦੇ, ਸਾਰੇ ਉਹਦੇ ਗੁਣ ਜਿਹੜੇ ਨੇ ਉਹ ਹੀ ਮੇਰੇ ਵਿਚਾਰਾਂ ਵਿੱਚ ਆ ਜਾਣਗੇ, ਉਹ ਹੀ ਮੇਰੇ ਵਿਹਾਰਾਂ ਵਿੱਚ ਆ ਜਾਣਗੇ। ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਕਹਿਣ ਲੱਗੇ ਤਨ ਮਨ ਅਰਪੋ ਪੂਜ ਚੜਾਵੋ ਗੁਰਪ੍ਰਸਾਦ ਨਿਰੰਜਨ ਪਾਵੋ। ਨਿਰਾਸ਼ ਕਿਉਂ ਹੁੰਦਾ ਤੇ ਮੈਂ ਮਿਲ ਨਹੀਂ ਸਕਦਾ, ਮੇਰੇ ਕੋਲ ਪੂਜਾ ਦਾ ਸਮਾਨ ਕੋਈ ਨਹੀਂ। ਤੇਰੇ ਕੋਲ ਪੂਜਾ ਦਾ ਸਮਾਨ ਤੇ ਹੈ, ਕਹਿਣ ਲੱਗੇ ਤੂੰ ਫੁੱਲਾਂ ਨੂੰ ਤੇ ਕੜਾ ਪ੍ਰਸ਼ਾਦ ਨੂੰ ਤੇ ਅਨੇਕਾਂ ਵਸਤੂਆਂ ਨੂੰ ਤੇ ਰੁਮਾਲਿਆਂ ਨੂੰ ਤੇ ਬਹੁਤ ਸਾਰੀਆਂ ਹੋਰ ਵਸਤੂਆਂ ਨੂੰ ਭੇਟਾ ਕਰ ਕਰਕੇ ਰੱਬ ਨੂੰ ਰਿਝਾਉਣਾ ਚਾਹੁੰਦਾ, ਅਜੇ ਤੱਕ ਤੂੰ ਤਨ ਮਨ ਅਰਪਣ ਨਹੀਂ ਕੀਤਾ। ਤੂੰ ਬਾਕੀ ਚੀਜ਼ਾਂ ਨਾਲ ਰੱਬ ਨੂੰ ਰਿਝਾ, ਤੂੰ ਪੂਜਾ ਦੀ ਸਮੱਗਰੀ ਇਹ ਬਣਾ ਲਈ ਹੈ ਜਿਹੜੀਆਂ ਵਸਤੂਆਂ ਨੇ। ਗੁਰੂ ਕਹਿੰਦੇ ਨੇ ਪੂਜਾ ਦੀ ਸਮੱਗਰੀ ਬਣਾ ਤਨ ਤੇ ਮਨ, ਤਨ ਮਨ ਅਰਪੋ ਪੂਜ ਚੜਾਵੋ ਗੁਰਪ੍ਰਸਾਦ ਨਿਰੰਜਨ ਪਾਵੋ। ਤੋ ਤਨ ਮਨ ਅਰਪਣ ਦਾ ਮਤਲਬ ਹੈ ਗੁਰੂ ਦੇ ਰੱਬ ਦੇ ਹੁਕਮ ਵਿੱਚ ਤਨ ਤੇ ਮਨ ਦੋਨੋਂ ਕੰਮ ਕਰਨ, ਮਨ ਦੇ ਵਿਚਾਰ ਵੀ ਉਹਦੇ ਅਨੁਕੂਲ ਹੋ ਜਾਣ, ਤਨ ਦੇ ਵਿਹਾਰ ਵੀ ਉਹਦੇ ਅਨੁਕੂਲ ਹੋ ਜਾਣ। ਤੋ ਉਸੇ ਦਾ ਨਾਂ ਸਿਮਰਨ ਹੈ। ਪਿਛਲੇ ਦਿਹਾੜੇ ਤੋਂ ਕਹਾਈ ਸੀ ਕਿ ਜਿਹੜਾ ਗੁਰਮੁਖ ਹੈ, ਜੋ ਗੁਰਮੁਖ ਕਰੇ ਸਾਈ ਭਗਤ ਹੋਵੇ। ਗੁਰਮੁਖ ਜੋ ਕੰਮ ਕਰਦਾ, ਗੁਰਮੁਖ ਹਾਸੇ, ਗੁਰਮੁਖ ਰੋਵੇ, ਜੋ ਗੁਰਮੁਖ ਕਰੇ ਸਾਈ ਭਗਤ ਹੋਵੇ, ਸਾਰਾ ਕੁਝ ਸਿਮਰਨ ਹੋ ਜਾਂਦਾ। ਇਹੋ ਸਿਮਰਨ ਕਿਉਂਕਿ ਉਹਦਾ ਤਨ ਮਨ ਜਿਹੜਾ ਹੈ ਉਹ ਪੂਜਾ ਦੇ ਸਮੱਗਰੀ ਬਣ ਜਾਂਦਾ ਤੇ ਉਹ ਦੋਨੋਂ ਚੀਜ਼ਾਂ ਸਮਰਪਣ ਕਰ ਦਿੰਦਾ। ਹੁਣ ਵਿਚਾਰ ਤੇ ਵਿਹਾਰ ਦੋਨੋਂ ਹੀ ਪ੍ਰਭੂ ਦੇ ਹੋ ਜਾਂਦੇ ਨੇ, ਇਸ ਲਈ ਵਿਚਾਰ ਵੀ ਸਿਮਰਨ ਬਣ ਜਾਂਦੇ ਨੇ, ਵਿਹਾਰ ਵੀ ਸਿਮਰਨ ਬਣ ਜਾਂਦੇ। ਗੁਰੂ ਕਹਿੰਦੇ ਨੇ ਇਸ ਲਈ ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਦੂਜਾ ਹੋਰ ਕੋਈ ਨਹੀਂ ਰਹਿੰਦਾ। ਜੀਵਨ ਵਿੱਚ ਸਮਾ ਗਿਆ, ਵਿਚਾਰ ਵੀ ਆਉਂਦੇ ਹੋ ਗਏ, ਵਿਹਾਰ ਵੀ ਆਉਂਦੇ ਹੋ ਗਏ, ਦੂਜਾ ਕਿਵੇਂ ਹੋਏਗਾ। ਕਹਿਣ ਲੱਗੇ ਇੱਕ ਗੱਲ ਹੋਰ ਸਮਝੀ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ। ਮੈਂ ਕੀਤੀ ਸੀ ਧਰਮ ਦੀ ਦੁਨੀਆਂ ਦੇ ਸੰਸਕਾਰ ਕਿੱਥੇ ਕਿੱਥੇ ਅਸੀਂ ਭੁੱਲ ਰਹੇ ਹਾਂ। ਅਸੀਂ ਤੀਰਥ ਵੀ ਪਿਛਲੇ ਦਿਹਾੜਿਆਂ ਦੀ ਅਰਜ਼ ਕੀਤੇ ਲਫ਼ਜ਼ ਮੁਤਾਬਕ ਕਿ ਅਸੀਂ ਜੋ ਕੁਝ ਵੀ ਧਰਮ ਦੀ ਦੁਨੀਆਂ ਹੈ, ਰੱਬ ਹੈ, ਨਾਮ ਹੈ, ਸਿਮਰਨ ਹੈ, ਸਾਰਾ ਕੁਝ ਸਰੀਰ ਨਾਲ ਸੰਬੰਧਿਤ ਕਰ ਲਿਆ। ਜੋ ਕੁਝ ਸਾਨੂੰ ਦਿਸਦਾ ਦਿਸਦਾ ਸੰਸਾਰ, ਸੰਸਾਰ ਫਾਨੀ ਹੈ, ਝੂਠ ਹੈ, ਝੂਠ 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 ਦੁਨੀ ਗੁਮਾਨ, ਖੂਬ 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 ਤੇਰੋ ਨਾਮ। ਹੁਣ ਸੰਸਾਰ ਹੈ ਝੂਠ, ਤੇ ਜਦੋਂ ਸਾਡਾ ਪਰਮਾਰਥ ਹੀ ਸੰਸਾਰ ਬਣ ਗਿਆ, ਦੇਖਣ ਵਾਲੀ ਵਸਤੂ ਚ ਬਣ ਗਈ। ਗੁਰੂ ਨੇ ਬਾਣੀ ਵਿੱਚ ਆਖਦਾ ਜੋ ਦਿਸੈ ਸੋ ਸਗਲ ਬਿਨਾਸੇ, ਉਹ ਬਿਨਸ ਜਾਣ ਵਾਲਾ। ਹੁਣ ਜੇ ਅਸੀਂ ਪਰਮਾਰਥ ਦਾ ਸਾਰਾ ਕੁਝ ਦਾਰੋ ਮਦਾਰ ਜਿਹੜਾ ਹੈ ਦਿਸਣ ਵਾਲੀ ਚੀਜ਼ ਤੇ ਕਰ ਲਵਾਂਗੇ ਤੇ ਉਹ ਬਿਨਸੇਗੀ, ਇਹਦਾ ਮਤਲਬ ਰੱਬ ਵੀ ਬਿਨਸੇਗਾ, ਗੁਰੂ ਵੀ ਬਿਨਸੇਗਾ, ਨਾਮ ਵੀ ਬਿਨਸੇਗਾ, ਸੱਚ ਦੇ ਕੁਛ ਵੀ ਨਾ ਰਿਹਾ। ਸੱਚ ਉਹਨੂੰ ਕਹਿੰਦੇ ਜਿਹੜੀ ਜਿਹੜਾ ਬਿਨਸੇ ਨਾ, ਜਿਹੜਾ ਖਤਮ ਨਾ ਹੋ। ਇਸ ਲਈ ਸਾਨੂੰ ਇਹ ਗੱਲ ਜ਼ਰੂਰੀ ਹੈ ਕਿ ਅਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦਿਸਣ ਵਾਲੀਆਂ ਤੇ ਨਿਰਭਰ ਕਰ ਗਏ ਹਾਂ, ਉਹਨਾਂ ਤੋਂ ਹਟ ਕੇ ਅਸਲੀਅਤ ਸਮਝਣੀ। ਹੁਣ ਇੱਥੇ ਰੁਕਣਾ ਪਿਆ ਕਿਉਂਕਿ ਲਫ਼ਜ਼ ਤੀਰਥ ਆਇਆ। ਅਸੀਂ ਵੀ ਕਿਸੇ ਸਥਾਨ ਦਾ ਨਾਂ ਤੀਰਥ ਰੱਖ ਲਿਆ, ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛੋ। ਗੁਰੂ ਆਖ ਰਹੇ ਨੇ ਗੁਰਦੇਵ ਤੀਰਥ, ਗੁਰੂ ਹੀ ਮੇਰਾ ਤੀਰਥ ਹੈ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮੱਜਣ ਅਪਰੰਪਰਾ। ਬਾਵਨ ਅੱਖਰੀ ਪੜ੍ਹਨੇ ਸੁਖਮਨੀ ਸਾਹਿਬ ਤੋਂ ਪਹਿਲਾ ਸ਼ਲੋਕ, ਉਹਦਾ ਪਹਿਲਾ ਤੇ ਆਖਰੀ ਸ਼ਲੋਕ ਹੈ, ਕਿਉਂਕਿ ਇਹ ਸ਼ਲੋਕ ਆਦ ਅੰਤ ਪੜ੍ਹਨਾ ਉਹਦੇ ਪਹਿਲੇ ਵੀ ਆਰੰਭ ਵਿੱਚ ਵੀ ਹੈ ਤੇ ਅਖੀਰ ਤੇ ਵੀ। ਹੁਣ ਕਿਹਦਾ ਸਪਸ਼ਟ ਲਫ਼ਜ਼ ਹੈ, ਕਹਿਣ ਲੱਗੇ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰੂ ਹੀ ਮੇਰਾ ਤੀਰਥ ਹੈ। ਉਹਦੇ ਵਿੱਚ ਜਿਹੜਾ ਗਿਆਨ ਰੂਪ ਅੰਮ੍ਰਿਤ ਸਰੋਵਰ ਹੈ ਨਾ, ਸਰ ਹੈ, ਪਾਣੀ ਹੈ, ਭਰਿਆ ਹੋਇਆ ਅੰਮ੍ਰਿਤ ਜਲ ਹੈ, ਉਹਦੇ ਵਿੱਚ ਇਸ਼ਨਾਨ ਕਰਨਾ ਤੇ ਕਰਨਾ ਮਨ ਨੇ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਣ ਅਪਰੰਪਰਾ ਹੈਰਾਨ ਹੋ ਗੱਲ ਜਿਵੇਂ ਪਿਛਲੇ ਦਿਨ ਆਈ ਨਾ ਕਿ ਸੁਖਮਣੀ ਦੱਸ ਦੇਈਏ ਨਾਮ ਸੁਖਮਣੀ ਹੈ ਬਾਣੀ ਸੁਖਮਣੀ ਨਾਮ ਸੁਖਮਣੀ ਦੱਸ ਦੇਈਏ ਬਾਣੀ ਸੁਖਮਣੀ ਦੀ ਲੋੜ ਹੈ ਉਹਦੀ ਵੈਲਿਊ ਘਟੀ ਨਹੀਂ ਨਾ ਘਟਾਉਣੀ ਹੈ ਸਿਰਫ ਉੱਥੇ ਟਿਕਣਾ ਨਹੀਂ ਉਹਦੇ ਕੋਲੋਂ ਸਮਝ ਕੇ ਨਾਮ ਸੁਖਮਣੀ ਵੱਲ ਵਧਣਾ ਇਸੇ ਤਰ੍ਹਾਂ ਹੁਣ ਆਪਾਂ ਅੰਮ੍ਰਿਤਸਰ ਦੀ ਵੈਲਿਊ ਘਟਾਉਣੀ ਨਹੀਂ ਲੇਕਿਨ ਦੇਖਣਾ ਹੈ ਅੰਮ੍ਰਿਤਸਰ ਨੇ ਸਾਨੂੰ ਕਿੱਥੇ ਪਹੁੰਚਾਇਆ ਫੈਸਲਾ ਬਾਣੀ ਦਾ ਗੁਰੂ ਕਹਿੰਦੇ ਨੇ ਅੰਮ੍ਰਿਤਸਰ ਸਤਿਗੁਰ ਸਤਿਗੁਰ ਹੈ ਅੰਮ੍ਰਿਤਸਰ ਸਾਚਾ ਮੈਂ ਤਾਂ ਕਹਿਣੀ ਵੀ ਹੈ ਬਾਣੀ ਆਖਰੀ ਗੁਰੂ ਕਹਿੰਦੇ ਨੇ ਸੱਚਾ ਅੰਮ੍ਰਿਤਸਰ ਜਿਹੜਾ ਹੈ ਉਹ ਸਤਿਗੁਰੂ ਹੈ ਕਿਉਂ ਕਿਉਂਕਿ ਜਿਹੜਾ ਸਤਿਗੁਰੂ ਹੈ ਨਾ ਉਹਦੇ ਕੋਲ ਗਿਆਨ ਦਾ ਅੰਮ੍ਰਿਤ ਜਲ ਹੈ ਗੁਰਦਰਿਆਉ ਸਦਾ ਜਲ ਨਿਰਮਲ ਮਿਲਿਆ ਦੁਰਮਤ ਮਹਿਲ ਹਰੇ ਗੁਰੂ ਦਰਿਆਉ ਹੈ ਸਤਿਗੁਰ ਹੈ ਅੰਮ੍ਰਿਤਸਰ ਸਾਚਾ ਮਨ ਨਾਵੇ ਮੈਲ ਚੁਕਾਵਣੇ ਮਨ ਨਾ ਲਵੇ ਅੰਦਰੋਂ ਮੈਲ ਉਤਰ ਜਾਏ ਮਨ ਮੈਲੇ ਸਭ ਕੁਛ ਮੈਲੇ ਹੁਣ ਕਿਹੜੀ ਅਜੀਬ ਘਟਨਾ ਹੈ ਇਹ ਨਹੀਂ ਕਿ ਇਹਦੇ ਨਾਲ ਅੰਮ੍ਰਿਤਸਰ ਜਿਹੜਾ ਸਾਡਾ ਸ਼ਹਿਰ ਹੈ ਸਥਾਨ ਹੈ ਉਹਦੀ ਵੈਲਿਊ ਘਟੀ ਹੈ ਨਹੀਂ ਬਿਲਕੁਲ ਨਹੀਂ ਜਿਵੇਂ ਸੁਖਮਣੀ ਦੀ ਵੈਲਿਊ ਘਟਦੀ ਨਹੀਂ ਨਾਮ ਸੁਖਮਣੀ ਤੱਕ ਪਹੁੰਚੇ ਕਿਉਂਕਿ ਇਹਦੀ ਲੋੜ ਪਹਿਲਾਂ ਹੈ ਸੁਖਮਣੀ ਬਾਣੀ ਦੀ ਤਾਂ ਕਿ ਨਾਮ ਸੁਖਮਣੀ ਤੱਕ ਅਸੀਂ ਪਹੁੰਚ ਸਕੀਏ ਹੁਣ ਉਸ ਅੰਮ੍ਰਿਤਸਰ ਦੀ ਵੈਲਿਊ ਘੱਟ ਨਹੀਂ ਰਹੀ ਕਿਉਂਕਿ ਉਸ ਅੰਮ੍ਰਿਤਸਰ ਨੇ ਸਤਿਗੁਰੂ ਰੂਪ ਬਾਣੀ ਰੂਪ ਅੰਮ੍ਰਿਤਸਰ ਦਾ ਪਹਿਲਾ ਕੇਂਦਰ ਬਣਾਇਆ ਉੱਥੇ ਪਹਿਲਾ ਪ੍ਰਕਾਸ਼ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਬਾਣੀ ਰੂਪ ਗੁਰੂ ਹੈ ਬਾਣੀ ਰੂਪ ਅੰਮ੍ਰਿਤ ਜਲ ਹੈ ਜਿਹੜਾ ਗੁਰਦਰਿਆ ਉਹ ਸਦਾ ਜਲ ਨਿਰਮਲ ਹੈ ਉਹਦਾ ਪ੍ਰਕਾਸ਼ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਧਰਤੀ ਤੇ ਇੱਕ ਸ਼ਹਿਰ ਵਿੱਚ ਜਿੱਥੇ ਟਿਕਾਣੇ ਤੇ ਪਹਿਲਾਂ ਹੋਇਆ ਜਿਹੜਾ ਕੇਂਦਰ ਬਣਿਆ ਉਸ ਅੰਮ੍ਰਿਤਸਰ ਦਾ ਉਸ ਸ਼ਹਿਰ ਦਾ ਨਾਮ ਵੀ ਅੰਮ੍ਰਿਤਸਰ ਹੋ ਗਿਆ ਅਨਾਲਿਸਿਸ ਕੀਤੀ ਸੀ ਬਾਣੀ ਦਾ ਨਾਮ ਵੀ ਸੁਖਮਣੀ ਹੋ ਗਿਆ ਕਿਉਂਕਿ ਨਾਮ ਸੁਖਮਣੀ ਦੀ ਗੱਲ ਕਰਦੀ ਇਸੇ ਤਰ੍ਹਾਂ ਗੁਰੂ ਰੂਪ ਜਿਹੜਾ ਸਤਿਗੁਰੂ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਤੇ ਕੇਂਦਰ ਨਾਮ ਦਾ ਕਿਉਂਕਿ ਇਸ ਸ਼ਹਿਰ ਵਿੱਚ ਹੋਇਆ ਇਸ ਲਈ ਉਸ ਸ਼ਹਿਰ ਦਾ ਨਾਮ ਵੀ ਅੰਮ੍ਰਿਤਸਰ ਹੋ ਗਿਆ ਪਰ ਇਸ ਲਈ ਕਿਉਂਕਿ ਉਸ ਅੰਮ੍ਰਿਤਸਰ ਸ਼ਹਿਰ ਵਿੱਚੋਂ ਇੱਕ ਮੈਸੇਜ ਮਿਲਦਾ ਕੇਂਦਰੀ ਰੂਪ ਵਿੱਚ ਉਹ ਮੈਸੇਜ ਮਿਲਦਾ ਕਿ ਆ ਗੁਰੂ ਰੂਪ ਜਿਹੜਾ ਅੰਮ੍ਰਿਤਸਰ ਹੈ ਨਾ ਉਹਦੇ ਨਾਲ ਜੁੜੋ ਲੋ ਐਕਟਿਵ ਕਰੋ ਇਹ ਫੈਸਲਾ ਵੀ ਬਾਣੀ ਦਾ ਗੁਰੂ ਕਹਿੰਦੇ ਨੇ
ਸਤਿਗੁਰ ਹੈ ਅੰਮ੍ਰਿਤਸਰ ਸਾਚਾ ਮਨ ਨਾਵੇ ਮੈਲ ਚੁਕਾਵਣੇ ਅੰਮ੍ਰਿਤਸਰ ਸਤਿਗੁਰ ਸਤਵਾਦੀ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਹਾਤੇ ਕਊਆ ਹੰਸ ਹੋਵੇ
ਬਾਲੀ ਰੁਕਣਾ ਅਸੀਂ ਕਿਉਂਕਿ ਹਰ ਇੱਕ ਚੀਜ਼ ਨਾਲ ਸਾਖੀਆਂ ਜੋੜ ਜੋੜ ਉਹਦੀ ਅਸਲੀਅਤ ਗੁਆ ਬੈਠੇ ਅਸਲੀਅਤ ਗੁਆ ਬੈਠੇ ਅਸਲ ਵਿੱਚ ਅੰਮ੍ਰਿਤਸਰ ਸੱਚਾ ਅੰਮ੍ਰਿਤਸਰ ਜਿਹੜਾ ਹੈ ਉਹ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਅਸਲ ਅੰਮ੍ਰਿਤਸਰ ਇਹ ਹੈ ਉਹ ਅੰਮ੍ਰਿਤਸਰ ਦੀ ਇਸੇ ਲਈ ਵੈਲਿਊ ਹੈ ਕਿਉਂਕਿ ਉਹਨੇ ਸਾਨੂੰ ਸਭ ਤੋਂ ਪਹਿਲਾਂ ਕੇਂਦਰੀ ਰੂਪ ਵਿੱਚ ਸਤਿਗੁਰੂ ਰੂਪ ਅੰਮ੍ਰਿਤਸਰ ਦਿੱਤਾ ਤੇ ਅੱਜ ਵੀ ਉੱਥੇ ਦਿਨ ਰਾਤ ਸਤਿਗੁਰੂ ਰੂਪ ਅੰਮ੍ਰਿਤਸਰ ਦਾ ਹੀ ਪ੍ਰਚਾਰ ਹੋ ਰਿਹਾ ਇਸ ਲਈ ਉਸ ਅੰਮ੍ਰਿਤਸਰ ਨੂੰ ਛੱਡਣਾ ਨਹੀਂ ਮੇਰਾ ਕਹਿਣ ਦਾ ਮਕਸਦ ਇਹ ਨਾ ਸਮਝਿਓ ਕਿ ਮੈਂ ਕੁਝ ਤੋੜ ਰਿਹਾ ਲੇਕਿਨ ਮੈਂ ਅਸਲੀਅਤ ਪਹੁੰਚਾਉਣਾ ਚਾਹੁੰਦਾ ਇੱਕ ਗੱਲ ਕੋਈ ਖਿਆਲ ਕਰਿਓ ਤੇ ਜੇ ਅਸੀਂ ਉਸ ਅੰਮ੍ਰਿਤਸਰ ਦੇ ਦੁਆਲੇ ਪ੍ਰਕਰਮਾ ਤੱਕ ਆਈਏ ਉੱਥੇ ਤਾਂ ਮੱਥਾ ਟੇਕ ਆਈਏ ਗੁਰੂ ਨਾਲ ਸਾਂਝੀ ਨਾ ਪੈਦਾ ਕਰੀਏ ਲੋ ਅਸੀਂ ਭੁੱਲੇ ਕਿੱਥੇ ਉਹ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਿਛਲੇ ਦਿਹਾੜਿਆਂ ਵਿੱਚ ਮੈਂ ਕਰਜ਼ ਕੀਤੀ ਸੀ ਜਦੋਂ ਉੱਥੇ ਸੇਵਾ ਵਿੱਚ ਸਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਰਬਾਰ ਸਾਹਿਬ ਦੇ ਅੰਦਰ ਹੈ, ਇਸ ਲਈ ਉਹ ਮਹਾਨ ਕੇਂਦਰ ਹੈ, ਸਭ ਤੋਂ ਪਹਿਲਾ ਪ੍ਰਕਾਸ਼ ਇੱਥੇ ਹੋਇਆ। ਤੇ ਜਦੋਂ ਸਿੱਖ ਸੰਗਤ ਜਾਂਦੀ ਹੈ ਉੱਥੇ, ਲਾਈਨਾਂ ਕਈ ਵਾਰ ਰਸ਼ ਹੁੰਦਾ ਤੇ ਲਾਈਨਾਂ ਲੱਗ ਜਾਂਦੀਆਂ ਨੇ, ਦੋ ਦੋ ਘੰਟੇ ਬਾਅਦ ਵਾਰੀ ਆਉਂਦੀ ਹੈ ਨਮਸਕਾਰ ਕਰਨ ਦੀ। ਤੁਸੀਂ ਆਮ ਦੇਖਿਓ ਕਈ ਵਾਰ ਹੱਥਾਂ ਵਿੱਚ ਕਿਹੜਾ ਪ੍ਰਸ਼ਾਦ ਲਿਆ ਹੁੰਦਾ, ਫੁੱਲ ਮਾਲਾਂ ਲਈਆਂ ਹੁੰਦੀਆਂ ਨੇ, ਭੇਟਾਂ ਲਈਆਂ ਹੁੰਦੀਆਂ ਨੇ, ਦੋ ਦੋ ਘੰਟੇ ਲਾਈਨ ਵਿੱਚ ਖੜੇ ਰਹਿੰਦੇ ਹਾਂ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣਾ। ਮੱਥਾ ਕਿਹਨੂੰ ਟੇਕਣਾ? ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਮਾਰਤ ਨੂੰ। ਮੈਂ ਕਵਲ ਕੀਤੀ ਸੀ ਜਦੋਂ ਭਲਾ ਜਿਨ੍ਹਾਂ ਦਿਨਾਂ ਅੰਦਰ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਸੀ, ਮੱਸੇ ਰੰਗੜ ਨੇ ਕਬਜ਼ਾ ਕਰ ਲਿਆ ਸੀ, ਉਹ ਆਪਣਾ ਮੰਜਾ ਡਾ ਕੇ ਬਹਿ ਗਿਆ ਸੀ ਕਿ ਉਦੋਂ ਵੀ ਜਾ ਕੇ ਕਿਸੇ ਨੇ ਮੱਥਾ ਟੇਕਿਆ ਉੱਥੇ। ਸਾਡਾ ਮਕਸਦ ਇੱਥੇ ਬੈਠਣ ਦਾ, ਇਸ ਕਲਾਸ ਦਾ ਮਤਲਬ ਕੀ ਹੈ, ਅਸੀਂ ਗੁਰਮਤ ਦੀਆਂ ਗਹਿਰਾਈਆਂ ਤੱਕ ਪਹੁੰਚੀਏ, ਕੁਝ ਗੱਲਾਂ ਸਮਝੀਏ। ਜਿਨ੍ਹਾਂ ਦਿਨਾਂ ਅੰਦਰ ਭਲਾ ਮੱਸੇ ਰੰਗੜ ਨੇ ਉੱਥੇ ਕਬਜ਼ਾ ਕੀਤਾ, ਕਿ ਉਦੋਂ ਵੀ ਸਿੱਖ ਸੰਗਤਾਂ ਨੇ ਲਾਈਨਾਂ ਲਾ ਕੇ ਉਵੇਂ ਜਾ ਕੇ ਮੱਥਾ ਟੇਕਿਆ? ਜਦੋਂ ਉਹਨੂੰ ਸਜ਼ਾ ਦੇ ਕੇ ਮਹਿਤਾਬ ਸਿੰਘ ਸੁੱਖਾ ਸਿੰਘ ਦੇ ਨਾਮ ਥੱਲੇ ਮੁੜ ਜਾ ਕੇ ਉੱਥੋਂ ਦੀ ਮਰਿਆਦਾ ਕਾਇਮ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ, ਉਸ ਤੋਂ ਬਾਅਦ ਸਿੱਖ ਸੰਗਤਾਂ ਨੇ ਜਾ ਕੇ ਨਮਸਕਾਰ ਕੀਤੀ, ਕਿਉਂਕਿ ਸਿੱਖ ਮੱਥਾ ਤੇ ਟੇਕਦਾ ਨਮਸਕਾਰ ਤੇ ਕਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ। ਉਹ ਅਸਥਾਨ ਵੀ ਇਸੇ ਲਈ ਪਵਿੱਤਰ ਹੈ ਨਾ ਕਿ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋਥਾਨ ਸੁਹਾਵਾ ਰਾਮ ਰਾਜੇ। ਉਹ ਇਸੇ ਲਈ ਪਵਿੱਤਰਤਾ ਹੈ ਕਿਉਂਕਿ ਗੁਰਸਿੱਖੀ ਸੋਥਾਨ ਪਾਲਿਆ ਲੈ ਧੂੜ ਮੁਖ ਲਾਵਾਂ, ਉਹਦੀ ਵੈਲਿਊ ਹੈ, ਵੈਲਿਊ ਘਟਾਣੀ ਨਹੀਂ। ਪਰ ਸਮਝ ਵੀ ਇਹ ਗੱਲ ਹੈ ਕਿ ਕਿਤੇ ਐਸਾ ਨਾ ਹੋਵੇ ਉਹਦੀ ਵੈਲਿਊ ਸਮਝ ਕੇ ਉੱਥੇ ਪਰਿਕਰਮਾ ਕਰਕੇ ਦਰਸ਼ਨ ਕਰਕੇ ਆ ਜਾਈਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਵੇਂ ਘਰ ਵਿੱਚ ਬੈਠਾ ਹੋਵੇ, ਜਿਹਨੂੰ ਉੱਥੇ ਮੱਥਾ ਟੇਕਿਆ ਉਹਨੂੰ ਘਰ ਵਿੱਚ ਮੱਥਾ ਨਾ ਟੇਕੀਏ। ਇਹੋ ਗੱਲ ਉਠਾਈ ਸੀ ਕਿ ਭਲੇ ਉਹ ਅੰਦਰ ਲਾਈਨਾਂ ਲਾ ਕੇ ਖੜੇ ਆ, ਉਹੋ ਹੀ ਪ੍ਰਕਾਸ਼ ਕੁਝ ਰਸਤੇ ਵਿੱਚ ਪਰਿਕਰਮਾ ਵੀ ਤੁਸੀਂ ਦੇਖੋਗੇ ਥਾਂ ਥਾਂ ਪ੍ਰਕਾਸ਼ ਹੈ, ਅਖੰਡ ਪਾਠ ਚੱਲ ਰਹੇ, ਉੱਥੇ ਕੋਈ ਮੱਥਾ ਨਹੀਂ ਟੇਕਦਾ, ਕਦੀ ਵੇਖ ਲਿਆ ਜਾ ਕੇ। ਲਓ ਆ ਸਾਡੀ ਕੋਲ ਜਿਹੜੀਆਂ ਗੱਲਾਂ ਸਮਝ ਰਹੇ, ਇਹਦਾ ਮਤਲਬ ਅਸੀਂ ਕਿਸੇ ਸਥਾਨ ਨੂੰ ਪੂਜ ਰਹੇ ਹਾਂ, ਸਥਾਨੀਆਂ ਨੂੰ ਨਹੀਂ। ਹਾਲਾਂਕਿ ਗੁਰੂ ਬਾਰ ਬਾਰ ਇਹ ਗੱਲ ਸਮਝਾ ਰਿਹਾ ਕਿ ਭਲਾ ਸੱਚਾ ਅੰਮ੍ਰਿਤਸਰ ਤਾਂ ਸਤਿਗੁਰੂ ਹੈ ਜਿਹੜਾ ਉਸ ਅੰਮ੍ਰਿਤਸਰ ਨੂੰ ਮਹਾਨ ਬਣਾਉਣ ਵਾਲਾ, ਜੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੋਵੇ ਕੌਣ ਮੱਥਾ ਟੇਕੇ। ਪਰ ਕਿਹੜੀ ਅਜੀਬ ਗੱਲ ਹੈ, ਤੂੰ ਸਥਾਨ ਨੂੰ ਨਮਸਕਾਰ ਕਰ ਰਹੇ ਤੇ ਕਰਨੀ ਚਾਹੀਦੀ ਵੀ ਹੈ, ਕੋਈ ਹਰਜ ਨਹੀਂ, ਵੈਲਿਊ ਹੈ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁਖ ਲਾਵਾਂ, ਪਰ ਕਿਸ ਲਈ? ਕਿਉਂਕਿ ਸਤਿਗੁਰੂ ਉੱਥੇ ਬੈਠਾ ਤੇ ਉਹ ਸਤਿਗੁਰੂ ਜੇ ਪ੍ਰਕਰਮਾ ਵਿੱਚ ਬੈਠਾ ਹੋਵੇ ਤੂੰ ਕੋਲੋਂ ਲੰਘ ਜਾਏ, ਉਹ ਸਤਿਗੁਰੂ ਤੇਰੇ ਘਰ ਵਿੱਚ ਹੋਵੇ ਅਨੁਸਮ ਦਿੰਦੀ ਉਹਦੀ ਗੱਲ ਵੀ ਨਾ ਸੁਣੇ, ਉਹ ਰੋਜ਼ ਤੇਰੇ ਨਾਲ ਬਚਨ ਕਰੇ ਤੂੰ ਉਹਦੀ ਗੱਲ ਸੁਣੀ ਅਣਸੁਣੀ ਕਰ ਦੇਵੇ, ਉੱਥੇ ਜਾ ਕੇ ਮੱਥਾ ਟੇਕ ਆਵੇ, ਇਹ ਅਜੀਬ ਗੱਲ ਹੈ। ਲਓ ਅਸੀਂ ਤੀਰਥ ਇੱਥੇ ਬਣਾ ਲਏ, ਸਮਝ ਜ਼ਿਆਦਾ ਲੱਗ ਗਿਆ, ਕੋਈ ਜ਼ਰੂਰੀ ਨਹੀਂ, ਮੈਂ ਪਹਿਲੇ ਅਰਜ਼ ਕੀਤੀ ਸੀ ਕਾਹਲੀ ਬਿਲਕੁਲ ਨਹੀਂ ਕਰਨੀ ਕਿ ਆਪਾਂ ਐਨੀਆਂ ਪੌੜੀਆਂ ਰੋਜ਼ ਦੀਆਂ ਸਮਾਪਤ ਕਰਨੀਆਂ ਨੇ, ਨਹੀਂ, ਜਿੱਥੇ ਜਿੱਥੇ ਰੁਕਣਾ ਜਿਹੜੀ ਗੱਲ ਸਮਝਣੀ ਹੈ ਉਹ ਮਕਸਦ। ਗੁਰੂ ਇਹ ਗੱਲ ਫੈਸਲਾ ਦੇ ਰਹੇ ਨੇ, ਕਹਿੰਦੇ ਨੇ ਭਲਿਆ ਸਤਿਗੁਰ ਹੈ ਅੰਮ੍ਰਿਤਸਰ ਸਾਚਾ, ਉਹ ਜਿਹੜੀ ਤੂੰ ਕਹਿਣਾ ਉਹਦੇ ਨਾਲ ਸਾਖੀ ਅਸੀਂ ਆਪ ਜੋੜ ਲਏ, ਕਈ ਵਾਰ ਬਲਕਿ ਉਸ ਸਾਖੀ ਸੰਬੰਧੀ ਅਰਜ਼ ਵੀ ਕਰਦਾ ਹੁੰਦਾ ਕਿ ਅੰਮ੍ਰਿਤਸਰ ਸਤਿਗੁਰੂ ਸਤਵਾਦੀ। ਗੁਰੂ ਕਹਿੰਦੇ ਨੇ ਸਤਿਗੁਰੂ ਜਿਹੜਾ ਹੈ ਉਹ ਸਤਵਾਦੀ ਸੱਚੇ ਸੁਭਾਅ ਵਾਲਾ ਹੈ, ਵਾਦੀ ਕਹਿੰਦੇ ਨੇ ਆਦਿਤ, ਜਿਤ ਨਾਤੇ ਕਊਆ ਹੰਸ ਹੋ ਹੈ, ਜਿਹਦੇ ਗਿਆਨ ਰੂਪੀ ਅੰਮ੍ਰਿਤ ਜਲ ਵਿੱਚ ਇਸ਼ਨਾਨ ਕਰਨ ਨਾਲ ਕਾਲਖ ਉਤਰਦੀ ਹੈ। ਇੱਥੇ ਲਫ਼ਜ਼ ਸਮਝਣਾ ਹੈ, ਕਊਆ ਹੰਸ ਕੀ ਹੈ, ਅਸੀਂ ਤੇ ਸਾਖੀਆਂ ਜੋੜ ਲਈਆਂ ਤੇ ਰਜਨੀ ਉੱਥੇ ਆਈ ਪਤੀ ਨੂੰ ਨਾਲ ਲੈ ਕੇ, ਮੈਂ ਖੇਡ ਕਰਨਾ ਹੈ ਕੁਛ ਮਿੰਟ ਘੱਟ ਸਾਖੀਆਂ ਨਾਲ, ਅਸੀਂ ਆਪਣੇ ਤੇ ਸਾਹਮਣੇ ਪਰੇਸ਼ਾਨੀਆਂ ਖੜੀਆਂ ਕਰ ਲਈਆਂ। ਰਜਨੀ ਆਈ ਪਿੰਗਲੇ ਪਤੀ ਨੂੰ ਲੈ ਕੇ ਆਈ, ਉੱਥੇ ਛੱਪੜੀ ਸੀ ਅਜੇ ਕੋਈ ਤੀਰਥ ਨਹੀਂ ਸੀ, ਉਹਦੇ ਕਿਨਾਰੇ ਉਹਨੇ ਟੋਕਰੀ ਰੱਖੀ, ਆਪ ਮੰਗਣ ਚਲੀ ਗਈ। ਜਦੋਂ ਵਾਪਸ ਆਈ, ਮੈਂ ਤਾਂ ਹਸਪ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ, ਗੱਲ ਪਹੁੰਚਣਾ ਚਾਹੁੰਦਾ, ਜਦੋਂ ਵਾਪਸ ਆਈ ਉਹਨੇ ਵੇਖਿਆ ਮੇਰੇ ਪਤੀ ਥਾਂ ਥਾਂ ਤੇ ਕੋਈ ਨੌਂ ਵੱਲੋਂ ਤੰਦਰੁਸਤ ਪੁਰਸ਼ ਬੈਠਾ, ਉਹਨੇ ਆਖਿਆ ਮੈਂ ਤੇਰਾ ਪਤੀ ਹਾਂ, ਮੰਨੇ ਨਾ, ਇਸ ਤਰ੍ਹਾਂ ਕਿਵੇਂ ਹੋ ਸਕਦਾ। ਮੈਂ ਆਖਿਆ ਇਸ ਸੱਪਣੀ ਵਿੱਚ ਕਾਲੇ ਕਾਂ ਇਸ਼ਨਾਨ ਕਰਕੇ ਚਿੱਟੇ ਹੋ ਕੇ ਤੁਰੇ ਜਾਂਦੇ ਸਨ। ਮੈਂ ਆਖਿਆ ਸ਼ਕਤੀ ਹੈ, ਮੈਂ ਵੀ ਇਸ਼ਨਾਨ ਕਰ ਲਿਆ, ਇਸ਼ਨਾਨ ਕਰ ਲਿਆ। ਅਖੀਰ ਨੂੰ ਇਹ ਗੱਲ ਗੁਰੂ ਕੋਲ ਪਹੁੰਚ ਗਈ। ਗੁਰੂ ਨੇ ਸਮਝਾਇਆ ਵੀ ਇਹ ਗੱਲ ਠੀਕ ਹੈ, ਆਪ ਸਾਖੀ ਬਣਾ ਕੇ ਗਈ। ਗੁਰੂ ਨੇ ਸਮਝਾਇਆ ਕਿ ਇਹ ਗੱਲ ਠੀਕ ਹੈ। ਇੱਥੇ ਭਗਵਾਨ ਰਾਮ ਨੇ ਜਦੋਂ ਲਕਸ਼ਮਣ ਵਾਸਤੇ ਅੰਮ੍ਰਿਤ ਆਇਆ ਦਰਗਾਹ ਵਿੱਚੋਂ, ਜਿਹੜਾ ਬਾਕੀ ਬਚਿਆ ਇੱਥੇ ਸੁੱਖ ਦਿੱਤਾ, ਇੱਥੇ ਪਾ ਦਿੱਤਾ, ਇਸ ਲਈ ਇਹ ਪੁਰਾਤਨ ਸ਼ਕਤੀਵਾਨ ਤੀਰ ਹੁਣ ਇੱਥੇ ਰੁਕਣਾ। ਇੱਕ ਤਾਂ ਇਹ ਗਲਤੀ ਕਰ ਲੈਣੀ ਕਿ ਇਹਦਾ ਮਤਲਬ ਤੀਰਥ ਪਹਿਲਾਂ ਹੀ ਸੀ, ਪਵਿੱਤਰ ਪਹਿਲਾਂ ਹੀ ਸੀ, ਤੇ ਉਸ ਪਵਿੱਤਰਤਾ ਨੂੰ ਗੁਰੂ ਰਾਮਦਾਸ ਸਾਹਿਬ ਸਰਦਾ ਦੇਣ ਦਾ ਫਿਰ ਕੀ ਹੱਕ ਰਹਿ ਗਿਆ। ਬਾਣੀ ਵਿੱਚ ਵੀ ਆ ਗਿਆ, ਵਸਦੀ ਸਗਨ ਅਪਾਰ ਰੂਪ ਰਾਮਦਾਸਪੁਰ ਹਰ ਹਾਂ, ਨਾਨਕ ਕਸਮਲ ਜਾਏ ਨਾਈਏ ਰਾਮਦਾਸ ਸਾਹਿਬ। ਰਾਮਦਾਸ ਸਾਹਿਬ ਰੱਖਣ ਦਾ ਕਿਵੇਂ ਹੱਕ ਹੈ? ਤੀਰਥ ਪਹਿਲਾਂ ਹੀ ਸੀ, ਭਗਵਾਨ ਰਾਮ ਨੇ ਇਹਦੇ ਵਿੱਚ ਅੰਮ੍ਰਿਤ ਪਾਇਆ। ਹੱਕ ਬਦਲ ਜਾਣਗੇ, ਪਰੇਸ਼ਾਨੀਆਂ ਖੜੀਆਂ ਹੋ ਜਾਣਗੀਆਂ। ਕੱਲ ਨੂੰ ਕੋਈ ਆਖੇਗਾ ਛੱਡ ਦਿਓ ਇਹ ਤੁਹਾਡਾ ਤੀਰਥ ਨਹੀਂ ਸਾਡਾ, ਤੁਸੀਂ ਤਾਂ ਕਬਜ਼ਾ ਕੀਤਾ। ਅਸਲ ਕੀ ਬਾਣੀ ਦਾ ਫੈਸਲਾ ਬੜਾ ਖੂਬਸੂਰਤ ਹੈ, ਕਿਉਂਕਿ ਕੌਆ ਕੀ ਹੈ? ਜਿੰਦਾ ਨਾ ਆਹਾਰ ਚੰਗਾ ਹੈ ਨਾ ਵਿਚਾਰ ਚੰਗਾ ਹੈ। ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਕਹਿਣ ਲੱਗੇ
ਬਗਲਾ ਕਾਗ ਨੀਚ ਕੀ ਸੰਗਤ ਜਾਏ ਕੁਰੰਗ ਬਿਖੂ ਮੁਖ ਲਾਈ ਹੈ।
ਕਾਲਾ ਤੇ ਕਾਲਕ ਜਿਹੜੀ ਹੁੰਦੀ ਹੈ ਨਾ ਉਹ ਕਲੰਕ ਹੁੰਦੀ, ਕਲੰਕ ਲਫ਼ਜ਼ ਕਾਲਕ ਤੋਂ ਬਣਿਆ। ਜਿੰਨੇ ਗੁਨਾਹ ਨੇ ਉਹ ਸਾਰੇ ਅੰਧੇਰੇ ਵਿੱਚ ਹੁੰਦੇ ਨੇ, ਅੰਧੇਰਾ ਕਾਲਕ ਹੁੰਦਾ। ਮੈਂ ਗੱਲ ਕੀਤੀ ਸੀ ਚੋਰ ਤਾਂ ਉਡੀਕਦਾ ਰਹਿੰਦਾ ਜਦੋਂ ਤੱਕ ਤੁਹਾਡੇ ਘਰ ਦੀ ਲਾਈਟ ਨਾ ਬੁੱਝੇ, ਅੰਧੇਰਾ ਨਾ ਹੋ ਜਾਏ, ਉਹਨੇ ਦਿਸਣ ਨਹੀਂ ਲਾ ਸਕਦਾ। ਕਿਉਂ ਅੰਧੇਰਾ ਚਾਹੀਦਾ? ਅੰਧੇਰਾ ਕੀ ਕਾਲਕ? ਸੰਸਾਰ ਦਾ ਜਿੰਨਾ ਪਾਪ ਹੈ ਉਹਦਾ ਸੰਬੰਧ ਕਾਲਕ ਨਾਲ। ਅਜੇ ਹੀ ਭਾਵੇਂ ਕਿਸੇ ਤਰ੍ਹਾਂ ਕਮਾਈ ਹੋਵੇ, ਜਿਹੜੀ ਅਸੀਂ ਟੈਕਸ ਤੋਂ ਬਚਾਉਣੇ ਆ ਦੌਲਤ, ਉਹਨੂੰ ਅਸੀਂ ਕੀ ਆਖਣੇ ਆ? ਬਲੈਕ ਮਨੀ। ਇਹ ਕੀ ਕਾਲਕ ਤੇ ਬਲੈਕ ਕੀ ਹੁੰਦਾ? ਕਾਲਕ ਜਿਹੜੀ ਚੀਜ਼ ਵੀ ਅਯੋਗ ਹੈ ਨਾ, ਜਿਹੜੀ ਗਲਤ ਹੈ, ਜਿਹੜੀ ਚੀਜ਼ ਸਾਨੂੰ ਛੁਪਾ ਕੇ ਕਰਨੀ ਪਵੇ ਉਹ ਕਾਲਕ ਹੈ। ਕਿਉਂਕਿ ਛੁਪਾ ਅੰਧੇਰਾ ਜਿਹੜਾ ਉਹ ਹਰ ਚੀਜ਼ ਨੂੰ ਛੁਪਾਉਂਦਾ। ਇਸ ਲਈ ਜੀਵਨ ਦੇ ਜਿੰਨੇ ਗੁਣਾਂ ਨੇ ਉਹ ਸਾਰੇ ਕਾਗ ਨੇ, ਕਾਲਕ ਨੇ। ਇੱਕ ਸੰਗਿਆ ਦਿੱਤੀ, ਇੱਕ ਐਗਜ਼ਾਮਪਲ ਦਿੱਤੀ, ਕਾਂਗ ਕੀ ਕਾਲਾ ਹੁੰਦਾ। ਤੇ ਜੀਵਨ ਦੇ ਜਿੰਨੇ ਗੁਣਾਂ ਨੇ ਸਾਰੇ ਕਾਲਕ ਨੇ। ਇਸ ਲਈ ਜਿਹੜਾ ਆਦਮੀ ਗੁਨਾਹਗਾਰ ਹੋਵੇ ਉਹਨੂੰ ਆਖਦੇ ਤੱਕ ਬੜਾ ਕਲੰਕੀ ਹੈ। ਤੇ ਜਿੰਨੇ ਗੁਣ ਨੇ, ਜਿੰਨੀਆਂ ਚੰਗਿਆਈਆਂ ਨੇ, ਜਿੰਨੀਆਂ ਨੇਕੀਆਂ ਨੇ, ਉਹਨੂੰ ਛੁਪਾਉਣ ਦੀ ਲੋੜ ਹੀ ਕੋਈ ਨਹੀਂ, ਆਪੇ ਦੁਨੀਆਂ ਅੰਦਰ ਪ੍ਰਗਟ ਹੋ। ਗੁਰੂ ਨੇ ਆਪਣੀ ਦੱਸਣਾ ਤੋਂ ਕਹਿ ਦਿੱਤਾ। ਕਹਿਣ ਲੱਗੇ ਗੁਣਾ ਕਾ ਹੋਵੇ ਵਾਸਲਾ, ਕੱਢ ਵਾਸ ਲਈ ਜੇ ਜੇ ਗੁਣ ਹੋਵਣ ਸੱਜ ਨਾ ਮਿਲ, ਸਾਂਝ ਕਰੀ ਜੇ ਸਾਂਝ ਕਰੀ ਜਾਏ ਗੁਣਾ ਕੇਰੀ। ਉਹ ਛੁਪਾਉਣ ਦੀ ਲੋੜ ਹੀ ਕੋਈ। ਇਸ ਲਈ ਜਿਹੜੀ ਚੀਜ਼ ਛੁਪਾਈ ਨਾ ਜਾਏ ਉਹਨੂੰ ਦਿਨ ਆਖਦੇ ਨੇ, ਉਹਨੂੰ ਚਿੱਟਾ ਆਖਦੇ ਨੇ। ਦਿਨ ਚਿੱਟਾ ਹੁੰਦਾ, ਉਹਨੂੰ ਚਿੱਟਾ ਆਖਦੇ ਨੇ ਤੇ ਚਿੱਟਾ ਹੰਸ ਹੁੰਦਾ। ਗੁਰੂ ਨੇ ਇੱਕ ਐਗਜ਼ਾਮਪਲ ਦਿੱਤੀ ਹੈ। ਗੁਰੂ ਕਹਿੰਦੇ ਨੇ ਜਿਤ ਨਾਤੇ ਕਊਆ ਹੰਸ ਹੋ ਹੈ, ਗੁਰੂ ਹੈ ਸਤਿਗੁਰੂ ਹੈ ਆਪਣੀ ਥਾਵੇਂ ਇੱਕ ਤੀਰਥ, ਸੱਚ ਤੀਰਥ, ਤੇ ਉਹਦੇ ਵਿੱਚ ਗਿਆਨ ਦਾ ਅੰਮ੍ਰਿਤ ਜਲ ਹੈ। ਉਹਦੇ ਵਿੱਚ ਜਦੋਂ ਮਨ ਇਸ਼ਨਾਨ ਕਰ ਲੈਂਦਾ ਇਹਦੇ ਅਵਗੁਣ ਸਾਰੇ ਖਤਮ ਹੋ ਜਾਂਦੇ ਨੇ, ਗੁਣ ਪੈਦਾ ਹੋ ਜਾਂਦੇ ਨੇ, ਉਹ ਕਾਲਾ ਨਹੀਂ ਰਹਿੰਦਾ, ਹੰਸ ਹੋ ਜਾਂਦਾ, ਕਾਲਾ ਨਹੀਂ ਰਹਿੰਦਾ, ਚਿੱਟਾ ਹੋ ਜਾਂਦਾ। ਇਸ ਗੱਲ ਨੂੰ ਸਮਝਣ ਦੀ ਬਜਾਏ ਅਸੀਂ ਕਹਾਣੀਆਂ ਕਰੀਆਂ। ਨਤੀਜਾ ਇਹ ਨਿਕਲਿਆ ਕਿ ਕਿਹੜੀ ਅਜੀਬ ਗੱਲ, ਇੱਕ ਪਾਸੇ ਗੁਰੂ ਆਖ ਰਹੇ ਨੇ ਮਿਲੇ ਜੇ ਤੀਰਥ ਨਹਾਤੇ ਆ, ਭਾਈ ਸਾਹਿਬ ਕਹਿ ਰਹੇ ਨੇ ਮਿਲੇ ਜੇ ਤੀਰਥ ਨਹਾਤੇ ਆ, ਡੱਡਾਂ ਚਲ ਵਾਸੀ, ਤੇ ਅਸੀਂ ਤੀਰਥ ਦਾ ਲਫ਼ਜ਼ ਉਸੇ ਤਰ੍ਹਾਂ ਬਣਾ ਲਿਆ ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਕਿ ਡੰਡਾ ਚਲਵਾ ਸੀ। ਬਲਕਿ ਸਤਿਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਨਾ ਤੂੰ ਆਵੇਂ ਬਸ, ਬਹੁਤ ਘਿਨਾਵ ਨੇ, ਨਾ ਤੂੰ ਆਵੇਂ ਬਸ ਵੇਦ ਪੜ੍ਹਾਵੇਂ, ਨਾ ਤੂੰ ਆਵੇਂ ਬਸ ਤੀਰਥ ਨਾਈਏ। ਤੀਰਥਾਂ ਤੇ ਇਸ਼ਨਾਨ ਕੀਤੇ ਤੂੰ ਬਸ ਨਹੀਂ ਆਉਂਦਾ, ਤੇ ਅਸੀਂ ਉਸੇ ਤਰ੍ਹਾਂ ਤੀਰਥ ਬਣਾ ਲਏ ਬਜਾਏ ਗੁਰੂ ਦੀ ਗੱਲ ਸਮਝਣ। ਹਾਂ, ਉਹ ਅਸਥਾਨ ਪਵਿੱਤਰ ਹੈ ਜਿੱਥੋਂ ਸਾਨੂੰ ਗੁਰੂ ਦੀ ਗੱਲ ਮਿਲਦੀ ਹੈ, ਇਸ ਲਈ ਕਿਉਂਕਿ ਅਸੀਂ ਜੁੜਨਾ ਗੁਰੂ ਨਾਲ ਹੈ, ਕਿਉਂਕਿ ਮੁੱਢਲੇ ਰੂਪ ਵਿੱਚ ਸਾਨੂੰ ਗੁਰੂ ਦੀ ਗੱਲ ਸਾਡੇ ਤੀਰਥ ਤੋਂ ਮਿਲੀ। ਤੇ ਜਿਨ੍ਹਾਂ ਤੀਰਥਾਂ ਤੋਂ ਗੁਰੂ ਦੀ ਗੱਲ ਨਾ ਮਿਲੇ, ਕੇਵਲ ਤੇ ਕੇਵਲ ਇਤਿਹਾਸਕ ਪਸਾਰਾ ਹੀ ਮਿਲੇ, ਉੱਥੇ ਜਾਣ ਦਾ ਜਾਂ ਬੈਠਣ ਦਾ ਜਾਂ ਜਾਣ ਦਾ ਸਾਡੀ ਇਤਿਹਾਸਕ ਇੱਕ ਨਿਸ਼ਾਨੀ ਜ਼ਰੂਰ ਹੈ, ਪਰ ਵਿਸ਼ਵਾਸ ਕਰਿਓ ਉੱਥੋਂ ਜਾ ਕੇ ਗਿਆਨ ਦਾ ਮੱਜਣ ਨਾ ਮਿਲੇ ਕੋਈ ਫਾਇਦਾ ਨਹੀਂ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ, ਜਿੱਥੋਂ ਜਾ ਕੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਪਦੇਸ਼ ਤੇ ਇੱਥੋਂ ਦੀ ਤੱਤ ਵਿਚਾਰ ਨਾ ਮਿਲੇ, ਵਿਸ਼ਵਾਸ ਕਰਿਓ ਉੱਥੇ ਜਾਣਾ ਸਾਡਾ ਵਿਅਰਥ ਹੈ, ਕਿਉਂਕਿ ਗੁਰੂ ਤੀਰਥ ਬਾਣੀ ਫੈਸਲਾ ਦੇ ਰਹੀ ਹੈ ਕਿ ਗੁਰੂ ਤੀਰਥ। ਇਸੇ ਲਈ ਇੱਥੇ ਵੀ ਸੁਖਮਨੀ ਸਾਹਿਬ ਦੇ ਇਹ ਲਫ਼ਜ਼ ਆ ਗਏ, ਕਹਿਣ ਲੱਗੇ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ। ਜਦੋਂ ਤੂੰ ਨਾਮ ਰੂਪੀ ਗੁਣਾਂ ਨਾਲ ਜੁੜਨੇ, ਤੈਨੂੰ ਹੋਰ ਕਿਸੇ ਤੀਰਥ ਦੀ ਲੋੜ ਹੀ ਨਹੀਂ ਪੈਂਦੀ, ਤੇਰਾ ਤੂੰ ਤੀਰਥ ਇਸ਼ਨਾਨੀ ਭਾਵ ਪਵਿੱਤਰ ਹੋ ਜਾਣਾ। ਤੀਰਥ ਇਸ਼ਨਾਨੀ ਪਵਿੱਤਰ ਹੋਣ ਲਈ ਆ ਗੁਣਾਂ ਨੂੰ ਇਕੱਤਰ ਕਰ। ਸ੍ਰੀ ਗੁਰੂ ਗ੍ਰੰਥ ਸਾਹਿਬ ਤੈਨੂੰ ਗੁਣ ਸਮਝਾ ਰਿਹਾ, ਜਿਹਨੂੰ ਅਸੀਂ ਕਹਿੰਦੇ ਹਾਂ ਨਾਮ ਦੇ ਰਿਹਾ। ਆਪਾਂ ਕਹਿੰਦੇ ਹਾਂ ਗੁਰੂ ਕੋਲੋਂ ਨਾਮ ਮਿਲਦਾ, ਗੁਰੂ ਕੋਲੋਂ ਨਾਮ ਕੀ ਮਿਲਦਾ? ਗੁਣ ਮਿਲਦੇ ਨੇ। ਗੁਰੂ ਤੈਨੂੰ ਨਾਮ ਰੂਪੀ ਗੁਣ ਦੇ ਰਿਹਾ, ਆ ਗੁਣ ਸਮਝ ਲੈ। ਜਿਸ ਦਿਨ ਤੂੰ ਗੁਣਾਂ ਨਾਲ ਜੁੜ ਗਿਓ, ਨਾ ਤੈਨੂੰ ਰਿੱਧੀਆਂ ਸਿੱਧੀਆਂ ਨਵਨਿੱਧੀਆਂ ਵੱਖਰੀਆਂ ਚਾਹੀਦੀਆਂ ਨੇ, ਨਾ ਤੈਨੂੰ ਗਿਆਨ ਧਿਆਨ ਤੱਤ ਬੁੱਧ ਵੱਖਰੀ ਚਾਹੀਦੀ ਹੈ, ਨਾ ਤੈਨੂੰ ਜਪ ਤਪ ਤੇ ਪੂਜਾ ਦੀ ਵੱਖਰੀ ਲੋੜ ਹੈ, ਨਾ ਤੇਰੇ ਮਨ ਵਿੱਚ ਕਦੀ ਕੋਈ ਦੂਜਾ ਆਵੇਗਾ, ਨਾ ਤੈਨੂੰ ਕਿਸੇ ਤੀਰਥ ਇਸ਼ਨਾਨਾਂ ਤੇ ਭਟਕਣ ਦੀ ਲੋੜ ਪਵੇਗੀ। ਤੂੰ ਮਹਿਸੂਸ ਕਰੇਗਾ ਪ੍ਰਭੂ ਦੇ ਗੁਣਾਂ ਦੇ ਅੰਦਰ ਆਉਣ ਨਾਲ ਜੀਵਨ ਪਵਿੱਤਰ ਹੋ ਗਿਆ ਹੈ। ਜਿਸ ਕੋਲ ਇੰਨੇ ਗੁਣ ਆ ਜਾਣਗੇ, ਸੰਸਾਰ ਕੀ ਹੈ? ਮੇਰੇ ਰੱਬ ਦੀ ਸੱਚੀ ਦਰਗਾਹ। ਇਹ ਜੱਗ ਸੱਚੇ ਕੀ ਹੈ ਕੋਠੜੀ। ਹਰ ਚੀਜ਼ ਨੂੰ ਅਸੀਂ ਦੂਰ ਕਰ ਰਹੇ, ਅਸੀਂ ਸਮਝ ਰਹੇ ਹਾਂ ਮਰਨ ਤੋਂ ਬਾਅਦ ਕੋਈ ਦਰਗਾਹ ਐਸੀ ਹੈ ਜਿੱਥੇ ਰੱਬ ਬੈਠਾ ਤੇ ਉੱਥੇ ਅਸੀਂ ਜਾਣਾ ਹੈ ਮਰਨ ਤੋਂ ਬਾਅਦ। ਇੱਕ ਉਦਾਹਰਣ ਵੀ ਅੱਜ ਤੂੰ ਮੇਰੇ ਮਗਰ ਲੱਗਾ ਰਹੋ, 50 ਸਾਲ ਬਾਅਦ 60 ਸਾਲ ਬਾਅਦ ਜਦੋਂ ਮਰੇਗਾ, ਮਰਨ ਤੋਂ ਬਾਅਦ ਮੈਂ ਤੈਨੂੰ ਅਸਮਾਨੀ ਬਾਦਸ਼ਾਹ ਦੀਆਂ ਚਾਬੀਆਂ ਮੇਰੇ ਕੋਲ ਨੇ। ਮੈਂ ਤਾਂ ਈਸਾਈ ਮਤ ਹੀ ਕਹਿੰਦਾ ਅਸਮਾਨੀ ਬਾਦਸ਼ਾਹ ਦੀਆਂ ਚਾਬੀਆਂ ਮੇਰੇ ਕੋਲ ਨੇ, ਮੈਂ ਤੈਨੂੰ ਉੱਥੇ ਪ੍ਰਵੇਸ਼ ਦਿਆਂਗਾ। ਇਸਲਾਮ ਵੀ ਉਹ ਗੱਲ ਕਹਿੰਦਾ ਕਿ ਮੇਰੇ ਮਗਰ ਸਾਰੀ ਜ਼ਿੰਦਗੀ ਬਿਤਾ ਦੇ, ਸ਼ਰ੍ਹਾਂ ਦੇ ਨਿਯਮਾਂ ਵਿੱਚ ਚੱਲ, ਜਦੋਂ ਤੇਰੇ ਮੌਤ ਦੇ ਦਿਨਾਂ, ਜਦੋਂ ਤੇਰਾ ਉਹ ਆਖਰੀ ਸਮਾਂ ਆਏਗਾ ਮਰਨ ਤੋਂ ਬਾਅਦ, ਜਿਸ ਦਿਨ ਤੇਰਾ ਹਿਸਾਬ ਕਿਤਾਬ ਹੋਵੇਗਾ ਨਾ, ਉਸ ਦਿਨ ਮੈਂ ਤੇਰੀ ਬਾਂਹ ਫੜਾਂਗਾ। ਗੁਰੂ ਕਹਿੰਦੇ ਨਹੀਂ, ਬਿਲਕੁਲ ਮੂਹੇ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਈ ਨਾ। ਮੈਂ ਉਹ ਜਿਹਾ ਧਰਮ ਬਿਲਕੁਲ ਨਹੀਂ ਚਾਹੁੰਦਾ ਜਿਹਨੂੰ ਮੈਂ 50-60 ਸਾਲ 70 ਸਾਲ ਉਡੀਕਦਾ ਰਹਾਂ, ਮਰਨ ਤੋਂ ਬਾਅਦ ਮੈਨੂੰ ਕੋਈ ਮਿਲੇਗਾ, ਮੈਨੂੰ ਸਾਥ ਦੇਵੇਗਾ, ਉੱਥੋਂ ਲੰਘਾ ਦੇਵੇਗਾ, ਉਹ ਲੰਘਿਆ ਕਿ ਨਹੀਂ ਲੰਘਿਆ ਦੂਜਿਆਂ ਲਈ ਵੀ ਮੁਗਲ ਤੇ ਪੈਦਾ ਹੋ ਜਾਏਗਾ। ਗੁਰੂ ਕਹਿੰਦੇ ਨਹੀਂ, ਕੈਸ਼ ਧਰਮ ਉਸੇ ਕੋਲ ਹੁੰਦਾ ਜਿਹੜਾ ਅਮੀਰ ਹੋਵੇ। ਗੁਰੂ ਦੀ ਗੁਰਮਤ ਇੰਨੀ ਅਮੀਰ ਗੁਰਮਤ ਹੈ। ਗੁਰੂ ਕਹਿੰਦੇ ਨੇ ਇਹ ਸੰਸਾਰ ਹੀ ਮੇਰੇ ਰੱਬ ਦੀ ਦਰਗਾਹ ਹੈ। ਜਿਸ ਦਿਨ ਤੂੰ ਨਾਮ ਰੂਪੀ ਚੰਗੇ ਗੁਣਾਂ ਨਾਲ ਜੁੜ ਜਾਏਗਾ, ਚੰਗੇ ਗੁਣਾਂ ਵਾਲੇ ਪੁਰਸ਼ ਦੀ ਸੰਸਾਰ ਦਾ ਹਰ ਮਨੁੱਖ ਪ੍ਰਵਾਨਗੀ ਦਿੰਦਾ, ਉਹਨੂੰ ਆਪਾਂ ਰੋਜ਼ ਪੜ੍ਹਨੇ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਦੁਨੀਆਂ ਦਾ ਹਰ ਮਨੁੱਖ ਉਸ ਮਨੁੱਖ ਨੂੰ ਪ੍ਰਵਾਨ ਕਰਦਾ ਜਿਹੜਾ ਦੁਨੀਆਂ ਅੰਦਰ ਨੇਕੀ ਕਰਦਾ, ਜਿਹਦੇ ਕੋਲ ਚੰਗੇ ਗੁਣ ਨੇ, ਜਿਹੜਾ ਗੁਆਂਢੀ ਦੇ ਕੰਮ ਆਉਂਦਾ, ਕਿਸੇ ਦੀ ਸੇਵਾ ਕਰਦਾ, ਝੂਠ ਨਹੀਂ ਬੋਲਦਾ, ਕਿਸੇ ਨਾਲ ਠੱਗੀ ਨਹੀਂ ਕਰਦਾ। ਤੁਸੀਂ ਵੇਖੋ ਦੁਨੀਆਂ ਦਾ ਹਰ ਮਨੁੱਖ ਉਸ ਨੂੰ ਪ੍ਰਵਾਨ ਕਰਦਾ, ਇਸ ਦਾ ਨਾਂ ਦਰਗਾਹ ਮਾਨੀ। ਕਿਉਂਕਿ ਦਰਗਾਹ ਕਿਸੇ ਅਸਮਾਨ ਦੇ 7ਵੇਂ ਅਸਮਾਨ ਤੇ ਆਉਂਦੀ ਦਰਗਾਹ ਨਹੀਂ, ਇਹ ਜੱਗ ਸੱਚੇ ਕੀ ਹੈ ਕੋਠੜੀ। ਜੇ ਕਦੀ ਅਸੀਂ ਗੁਰਮਤ ਨੂੰ ਸਮਝ ਲਈਏ, ਸਾਨੂੰ ਕਿਸੇ ਖੁਆਬੀ ਧਰਮ ਦੀ ਲੋੜ, ਅਸੀਂ ਮਹਿਸੂਸ ਕਰੀਏ ਕਿ ਸਭ ਕੁਝ ਸਾਡੇ ਦੁਆਲੇ ਹੈ, ਅਸੀਂ ਆਸਾਨੀ ਨਾਲ ਧਰਮ ਵੀ ਸਮਝ ਸਕਦੇ ਹਾਂ, ਦਰਗਾਹ ਤੱਕ ਵੀ ਪਹੁੰਚ ਸਕਦੇ ਹਾਂ, ਰੱਬ ਤੱਕ ਵੀ ਪਹੁੰਚ ਸਕਦੇ ਹਾਂ। ਗੁਰੂ ਕਹਿੰਦੇ ਨੇ ਪ੍ਰਭ ਕੈ ਸਿਮਰਨ ਦਰਗਾਹ ਮਾਨੀ, ਕਹਿਣ ਲੱਗੇ ਇਹ ਨਤੀਜਾ ਇਹ ਨਿਕਲੇਗਾ ਕਿ ਪ੍ਰਭ ਕੈ ਸਿਮਰਨ ਹੋਏ ਸੋ ਪਤਾ ਗੁਣ ਆ ਗਏ ਤੇ ਇਹ ਵੀ ਮਹਿਸੂਸ ਕਰ ਲਿਆ ਕਿ ਸਿਮਰਨ ਨਾਲ ਮਨ ਦੀ ਮੈਲ ਵੀ ਉਤਰ ਜਾਂਦੀ ਹੈ ਤੀਰਥ ਇਸ਼ਨਾਨੀ ਹੋ ਜਾਂਦਾ ਹੈ ਸੰਸਾਰ ਦਾ ਹਰ ਮਨੁੱਖ ਵੀ ਤੇਰੇ ਦੁਆਲੇ ਅਟ੍ਰੈਕਸ਼ਨ ਨਾਲ ਖੜਾ ਹੋ ਗਿਆ ਤੇਰੀ ਅਟ੍ਰੈਕਸ਼ਨ ਨਾਲ ਤੇਰੇ ਦੁਆਲੇ ਖੜਾ ਹੋ ਗਿਆ ਫਿਰ ਤੂੰ ਮਹਿਸੂਸ ਕਰੇਗਾ ਜੋ ਕੁਝ ਹੋ ਰਿਹਾ ਬੜਾ ਚੰਗਾ ਹੋ ਰਿਹਾ ਹੈ ਆ ਜਿਹੜਾ ਸਾਨੂੰ ਦੁੱਖ ਹੈ ਨਾ ਸੰਸਾਰ ਦੀਆਂ ਪਰੇਸ਼ਾਨੀਆਂ ਉਹ ਇਸੇ ਗੱਲ ਵਿੱਚ ਨੇ ਕਿਉਂਕਿ ਜੋ ਕੁਝ ਹੋ ਰਿਹਾ ਹੈ ਮੈਨੂੰ ਪਰਵਾਹ ਨਹੀਂ ਕੀਤੀ ਸੀ ਸਵਾਮੀ ਪਰਮਾਨੰਦ ਨੇ ਇੱਕ ਗੱਲ ਬੜੀ ਖੂਬਸੂਰਤ ਆਖੀ ਉਹ ਕਹਿੰਦਾ ਦੁਨੀਆਂ ਦਾ ਝਗੜਾ ਕਿਹਦੀ ਗੱਲ ਹੈ ਪਰੇਸ਼ਾਨੀ ਕੀ ਹੈ ਕਿ ਜੋ ਚਾਹਤਾ ਹੈ ਵੋ ਹੋਤਾ ਨਹੀਂ ਜੋ ਹੋਤਾ ਹੈ ਵੋ ਪਾਤਾ ਨਹੀਂ ਜੋ ਪਾਤਾ ਹੈ ਵੋ ਰਹਿਤਾ ਨਹੀਂ ਜਿਹੜੀ ਚੀਜ਼ ਮੈਂ ਚਾਹੁੰਦਾ ਉਹ ਨਹੀਂ ਹੋ ਰਹੀ ਬਹੁਤੇ ਲੋਕ ਐਸੇ ਹੋਣਗੇ ਕਿ ਮੈਂ ਚਾਹੁੰਦਾ ਮੈਂ ਅਸਮਾਨ ਨੂੰ ਤਾਰੇ ਤੋੜ ਲਿਆਵਾਂ ਪਰ ਨਹੀਂ ਵਸ ਨਹੀਂ ਮੈਂ ਰਾਤ ਰਾਤ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਬਣ ਜਾਵਾਂ ਬੇਵਸ ਹਾਂ ਜੋ ਚਾਹਤਾ ਹੈ ਵੋ ਹੋਤਾ ਨਹੀਂ ਤੇ ਕਈ ਵਾਰ ਹੁੰਦਾ ਕਿ ਜੋ ਕੁਝ ਹੋ ਰਿਹਾ ਉਹ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਕੋਈ ਹੋਰ ਚਾਹੁੰਦਾ ਸਾਂ ਕੁਝ ਹੋਰ ਹੋ ਗਿਆ ਜੋ ਹੋਤਾ ਹੈ ਵੋ ਪਾਤਾ ਨਹੀਂ ਪਰ ਕਹਿੰਦੇ ਕਈ ਵਾਰ ਐਸਾ ਵੀ ਹੁੰਦਾ ਜੋ ਪਾਤਾ ਹੈ ਵੋ ਰਹਿਤਾ ਨਹੀਂ ਜਿਹੜੀ ਚੀਜ਼ ਬਹੁਤ ਚੰਗੀ ਲੱਗਦੀ ਮਨੁੱਖ ਉਸਨੂੰ ਫੜ ਫੜ ਕੇ ਬਹਿਣਾ ਚਾਹੁੰਦਾ ਪਰ ਹੱਥੋਂ ਨਿਕਲ ਜਾਂਦੀ ਹੈ ਰਹਿੰਦੀ ਨਹੀਂ ਇਹ ਸਾਰੀਆਂ ਚੀਜ਼ਾਂ ਮਨੁੱਖ ਦੇ ਅੰਦਰ ਦੀ ਕਲੇਸ਼ ਦਾ ਕਲੇਸ਼ ਦੀ ਜੜ ਨੇ ਇੱਕ ਦੁਖਾਂਤ ਸਮਝੋ ਸਾਡੀ ਜਿੰਨੀ ਤ੍ਰਿਸ਼ਨਾ ਸਾਡੀ ਜਿੰਨੀ ਕਲੇਸ਼ ਨੇ ਅੰਦਰਲੇ ਉਹ ਇਹਨਾਂ ਤਿੰਨ ਚੀਜ਼ਾਂ ਦੇ ਖੜੇ ਕਿ ਜੋ ਮੈਂ ਚਾਹੁੰਦਾ ਮੇਰੀ ਪਤਨੀ ਨਹੀਂ ਕਰਦੀ ਜੋ ਮੈਂ ਚਾਹੁੰਦਾ ਮੇਰਾ ਭਰਾ ਨਹੀਂ ਕਰਦਾ ਜੋ ਮੈਂ ਚਾਹੁੰਦਾ ਮੇਰੇ ਨੌਕਰ ਨਹੀਂ ਕਰਦੇ ਮੇਰੇ ਗੁਆਂਢੀ ਨਹੀਂ ਕਰਦੇ ਤੇ ਜੋ ਕਰਦੇ ਨੇ ਉਹ ਮੈਨੂੰ ਚੰਗਾ ਨਹੀਂ ਲੱਗਦਾ ਤਦ ਵੀ ਔਖ ਮੁਸ਼ਕਲ ਇਹ ਔਕੜਾਂ ਨੇ ਜੀਵਨ ਦੀਆਂ ਜਿਨ੍ਹਾਂ ਦੇ ਪਿੱਛੇ ਕਲੇਸ਼ ਹੈ ਦੁਨੀਆਂ ਦੇ ਜੀਵਨ ਵਿੱਚ ਗੁਰੂ ਨੇ ਇੱਕੋ ਲੈਣ ਵਿੱਚ ਸਾਰਾ ਕਲੇਸ਼ ਖਤਮ ਕਰ ਦਿੱਤਾ ਕਹਿਣ ਲੱਗੇ ਇੱਕ ਗੱਲ ਸਮਝ ਲੈ ਉਹ ਇਹ ਕਿ ਪ੍ਰਭ ਕਾ ਸਿਮਰਨ ਹੋਏ ਸੋ ਭਲਾ ਜਦੋਂ ਤੂੰ ਨਾਮ ਨਾਲ ਗੁਣਾਂ ਨਾਲ ਪ੍ਰਭੂ ਦੇ ਪਰਮਾਤਮਾ ਦੇ ਗੁਣਾਂ ਨਾਲ ਜੁੜੇਗਾ ਨਾ ਉਹਦੇ ਵਿੱਚ ਇੱਕ ਗੁਣ ਤੈਨੂੰ ਮਿਲੇਗਾ ਉਸ ਲਿਸਟ ਵਿੱਚੋਂ ਉਹ ਗੁਣ ਹੋਏਗਾ ਰੱਬੀ ਹੁਕਮ ਮੰਨਣਾ ਇਹ ਹੁਕਮ ਵਿੱਚ ਆਉਣ ਤੋਂ ਬਾਅਦ ਕੀ ਹੋਏਗਾ ਹੋਏ ਸੋ ਭਲਾ ਜੋ ਕੁਝ ਵੀ ਹੋ ਰਿਹਾ ਬਹੁਤ ਚੰਗਾ ਸਾਰਾ ਕਲੇਸ਼ ਹੀ ਖਤਮ ਹੋ ਜਾਂਦਾ ਜੋ ਕੁਝ ਵੀ ਹੋ ਰਿਹਾ ਬਹੁਤ ਚੰਗਾ ਗੁਰੂ ਨਾਨਕ ਪਾਤਸ਼ਾਹ ਜੀ ਦੇ 12ਵਾਂ ਪੜੋ ਹੈਰਾਨ ਹੋਵੋਗੇ ਵਿਸਾਖ ਭਲਾ ਜੇਠ ਭਲਾ ਅਸਾੜ ਭਲਾ ਹਰ ਗੱਲ ਨਾਲ ਭਲਾ ਕਿਹੜੀ ਅਜੀਬ ਗੱਲ ਹੈ ਹਰ ਗੱਲ ਨੂੰ ਆਪਾਂ ਰੋਜ਼ ਇਹ ਗੱਲ ਕਹਿੰਦੇ ਹਾਂ ਕਿ ਪਰਮਾਤਮਾ ਦੇ ਹੁਕਮ ਵਿੱਚ ਰਹਿਣਾ ਪਿਛਲੇ ਦਿਨਾਂ ਵਿੱਚ ਤੁਕ ਆਈ ਸੀ ਕਿ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾ ਲਾਗੀ ਤੁਕ ਵਿੱਚ ਜਵਾਬ ਸੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਣ ਜੇ ਇੱਕ ਗੱਲ ਤੇ ਵਿਸ਼ਵਾਸ ਆ ਜਾਏ ਕਿ ਮੈਂ ਪਰਮਾਤਮਾ ਦੇ ਕੀਤੇ ਹੋਏ ਹਰ ਕਾਜ ਵਿੱਚ ਕੋਈ ਕਿਸੇ ਕਿਸਮ ਦੀ ਦਖਲ ਅੰਦਾਜ਼ੀ ਨਹੀਂ ਕਰਨਾ ਉਹ ਮੇਰਾ ਦੁਸ਼ਮਣ ਨਹੀਂ ਮੇਰੇ ਲਈ ਚੰਗਾ ਹੀ ਕਰ ਰਿਹਾ ਇਸ ਲਈ ਜੋ ਕੁਝ ਹੋ ਰਿਹਾ ਭਲਾ ਹੋਵੇ ਲੋ ਸਾਰੇ ਕਲੇਸ਼ ਖਤਮ ਹੋ ਗਏ ਤੇਰਾ ਘਰ ਚ ਵਿਗਾੜ ਨਹੀਂ ਪਏਗਾ ਕਿਉਂਕਿ ਕੁਛ ਨਾ ਕੁਛ ਤਾਂ ਹੋਏਗਾ ਜਿਹਦੇ ਤੋਂ ਤੇਰਾ ਘਰ ਵੀ ਟਕਰਾਅ ਹੋਇਆ ਭਾਵੇਂ ਤੇਰੀ ਗਲਤੀ ਨਹੀਂ ਕਿਸੇ ਦੂਜੇ ਦੀ ਲੇਕਿਨ ਟਕਰਾਓ ਹੋਇਆ ਤੇ ਤਾਂ ਹੀ ਹੈ ਨਾ ਜੋ ਗੱਲ ਹੋਈ ਹੈ ਉਹ ਚੰਗੀ ਨਹੀਂ ਲੱਗੀ ਤੇ ਜੇ ਤੂੰ ਆਖਦੇ ਜੋ ਕੁਝ ਹੋਇਆ ਭਲਾ ਹੋਇਆ ਬਹੁਤ ਚੰਗਾ ਹੋਇਆ ਟਕਰਾਓ ਖਤਮ ਹੋ ਗਿਆ ਘਰ ਦਾ ਕਲੇਸ਼ ਖਤਮ ਹੋ ਗਿਆ ਗੁਆਂਢੀ ਦਾ ਕਲੇਸ਼ ਖਤਮ ਹੋ ਗਿਆ ਜੇ ਅਚਾਨਕ ਕੋਈ ਘਾਟਾ ਪੈ ਗਿਆ ਤੇ ਤੂੰ ਸਾਰੀ ਰਾਤ ਤੈਨੂੰ ਨੀਂਦ ਨਹੀਂ ਆਈ ਬੇਚੈਨ ਰਿਹਾ ਤੇ ਜੇ ਤੂੰ ਆਖੇ ਜੋ ਹੋਇਆ ਬਸ ਹੋਰੇ ਇਸ ਦੌਲਤ ਨੇ ਵੀ ਮੈਨੂੰ ਕੋਈ ਪਰੇਸ਼ਾਨੀ ਲਿਆਉਣੀ ਹੋਵੇ ਇੱਕ ਭਲਾ ਲਫ਼ਜ਼ ਐਸਾ ਹੈ ਜਿਹਦੇ ਨਾਲ ਤੇਰੀ ਉਹ ਰਾਤ ਦੀ ਬੇਚੈਨੀ ਖਤਮ ਹੋ ਗਈ ਗੁਰੂ ਕਹਿੰਦੇ ਨੇ ਇਸ ਲਈ ਭਲਿਆ ਪ੍ਰਭੂ ਦੇ ਗੁਣਾਂ ਵਿੱਚੋਂ ਇੱਕ ਗੁਣ ਇਹ ਵੀ ਧਾਰਨ ਕਰ ਲੈ ਹੋਏ ਸੋ ਭਲਾ ਜੋ ਕੁਝ ਹੋ ਰਿਹਾ ਚੰਗਾ ਜਿਸ ਦਿਨ ਇਹ ਸ਼ਾਂਤੀ ਅੰਦਰ ਆ ਜਾਏ ਕਿਉਂਕਿ ਤੇਰੇ ਵੱਸ ਤੇ ਹੈ ਨਹੀਂ ਜੇ ਤੂੰ ਚਾਹੇ ਮੈਂ ਸਭ ਕੁਛ ਬਦਲ ਦਿਆਂ ਤੇ ਬਦਲ ਨਹੀਂ ਸਕਦਾ ਗੁਰੂ ਨੇ ਬਾਣੀ ਵਿੱਚ ਰੱਖਦੇ ਕਹੋ ਮਾਨਕ ਤੇ ਕਿਆ ਹੋਇਆ ਵੇ ਕੀ ਕਰ ਸਕਦੇ ਇਸ ਕੇ ਹੱਥ ਹੋਏ ਤਾਂ ਸਭ ਕੁਝ ਲਏ ਇਹਦੇ ਹੱਥ ਵਿੱਚ ਹੋਵੇ ਤਾਂ ਦੁਨੀਆਂ ਦੀ ਸਾਰੀ ਦੌਲਤ ਆਪਣੀ ਮੁੱਠੀ ਵਿੱਚ ਕਰ ਲਵੇ ਕਿਸੇ ਦੂਜੇ ਨੂੰ ਪਾਣੀ ਪੀਣ ਜੋਗਾ ਵੀ ਨਾ ਦੇਵੇ मेरे तुहाडे वस नहीं, ते जदो वस नहीं बेवासी हां ते फिर भला कह दे नहीं चंगा। इसलिए गुरु कहते हैं भलिया जे तू आत्मक अवस्था नूं शांत रखना चाहे सुख चाहना है ते एक गल ते विश्वास कर ले होए सो भला। ਕਹਿਣ ਲੱਗੇ ਇਹ ਗੁਣ ਤੈਨੂੰ ਪਰਮਾਤਮਾ ਦੇ ਨਾਮ ਸਿਮਰਨ ਵਿੱਚੋਂ ਮਿਲੇ ਕਿਉਂਕਿ ਗੁਣ ਸੰਗ੍ਰਹਿ ਹੈ। ਕਹਿਣ ਲੱਗੇ ਜਿਸ ਦਿਨ ਇਹ ਸਾਰੀਆਂ ਚੀਜ਼ਾਂ ਆ ਜਾਣਗੀਆਂ ਉਸ ਦਿਨ ਤੇਰੇ ਜੀਵਨ ਜਿਹੜਾ ਹੈ ਉਹ ਸਫਲ ਫਲਾ ਹੋ ਜਾਏਗਾ। ਆਹ ਲਫ਼ਜ਼ ਸਫਲ ਫਲਾ ਪਿਛਲੇ ਦਿਨਾਂ ਵਿੱਚ ਤੂੰ ਕਹੀ ਸੀ ਕਿ ਜੀਵਨ ਇੱਕ ਪੇੜ ਹੈ ਜਿਹਨੂੰ ਕੋਈ ਨਾ ਕੋਈ ਫਲ ਜ਼ਰੂਰ ਲੱਗਣਾ ਹੈ, ਫਲ ਮਾੜੇ ਵੀ ਹੋ ਸਕਦੇ ਫਲ ਚੰਗੇ ਵੀ ਹੋ ਸਕਦੇ, ਜੀਵਨ ਨਾਲ ਫਲ ਮਾੜੇ ਵੀ ਨੇ। ਗੁਰੂ ਨੇ ਬਾਣੀ ਵਿੱਚ ਕਹਿ ਦਿੱਤਾ ਦੇਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋ ਦੋਏ ਫਲ ਲਾਏ। ਇੱਥੇ ਬੁਰਾਈਆਂ ਵੀ ਨੇਕੀਆਂ ਵੀ ਨੇ ਚੰਗੀਆਂ ਵੀ ਨੇ। ਕਹਿਣ ਲੱਗੇ ਆਖਰ ਕੋਈ ਨਾ ਕੋਈ ਫਲ ਤਾਂ ਜੀਵਨ ਦਾ ਲੱਗਣਾ, ਜਿਹੜਾ ਜਿਹੜੇ ਫਲ ਲੱਗਣਗੇ ਉਹ ਜੇ ਭੁੱਗੇਗਾ। ਬਾਬਾ ਫਰੀਦ ਜੀ ਦੇ ਕਹਿਣ ਵਾਂਗੂ ਕਿ ਲੋੜੇ ਦਾਖ ਬਜੋਰੀਆਂ ਕਿੱਕਰ ਬੀਜਣ ਜੱਟ, ਜਿਹੜਾ ਕਿੱਕਰ ਬੀਜੇਗਾ ਉਹਨੂੰ ਕੰਡੇ ਮਿਲਣੇ ਹੀ ਮਿਲਦੇ ਨੇ। ਇਸ ਲਈ ਕਹਿਣ ਲੱਗੇ ਚੰਗੀ ਗੱਲ ਇਹ ਹੈ ਕਿ ਤੂੰ ਸਫਲ ਸੁਕਰਮਾਂ ਦਾ ਫਲ ਤੇਰੇ ਜੀਵਨ ਨੂੰ ਲੱਗੇ ਉਹ ਤਾਂ ਲੱਗੇਗਾ ਜੇ ਪ੍ਰਭੂ ਦੇ ਸਿਮਰਨ ਦੇ ਗੁਣਾਂ ਰੂਪੀ ਨਾਮ ਨਾਲ ਜੁੜੇਗਾ। ਜਿਉਂ ਜਿਉਂ ਗੁਣ ਅੰਦਰ ਆਉਂਦੇ ਜਾਣਗੇ ਤਿਉਂ ਤਿਉਂ ਤੇਰਾ ਜੀਵਨ ਜਿਹੜਾ ਸੰਸਾਰ ਨੂੰ ਵੀ ਪ੍ਰਵਾਨ ਹੋਵੇਗਾ, ਪ੍ਰਭੂ ਨੂੰ ਵੀ ਪ੍ਰਵਾਨ ਹੋਏਗਾ ਅਤੇ ਉਹ ਜੀਵਨ ਜਿਹੜਾ ਸਫਲ ਹੋਏਗਾ। ਕਿਉਂਕਿ ਉਹਨੂੰ ਜਿਹੜੇ ਫਲ ਲੱਗੇ ਨੇ, ਜਿਹੜਾ ਸਫਲ ਫਲਿਆ ਉਹ ਖੂਬਸੂਰਤ ਮਿੱਠੇ ਫਲ ਲੱਗੇ ਨੇ, ਉਹਨੂੰ ਫਲਾਂ ਨੂੰ ਕਿਸੇ ਨੇ ਨਫ਼ਰਤ ਨਹੀਂ ਕੀਤੀ, ਹਰ ਕਿਸੇ ਨੇ ਪਿਆਰ ਕੀਤਾ। ਹੁਣ ਇੰਨੀਆਂ ਗੱਲਾਂ ਕਹਿ ਕੇ ਆਖਰੀ ਤੁਕ ਅੰਦਰ ਸਮਾਪਤ ਕਰਨਾ ਚਾਹੁੰਦਾ ਕਿਉਂਕਿ ਅਗਲੀ ਪੌੜੀ ਆਪਾਂ ਜਿਹੜੀ ਅਗਲੇ ਵਿੱਚ ਕਰਾਂਗੇ। ਮੈਂ ਚਾਹੁੰਦਾ ਕਾਹਲੀ ਬਿਲਕੁਲ ਨਾ ਕਰਾਂ। ਹੁਣ ਇੱਕ ਗੱਲ ਦੇ ਉੱਤੇ ਫੈਸਲਾ ਬੜਾ ਖੂਬਸੂਰਤ ਹੈ, ਇੰਨਾ ਕੁਝ ਕਹਿ ਕੇ ਅੱਗੇ ਜਾ ਕੇ ਇੱਕ ਲਫ਼ਜ਼ ਕਿਉਂ ਕਹਿ ਦਿੱਤੇ, ਉਹ ਇਹ ਕਿ ਸੇ ਸਿਮਰੇ ਜਿਨ ਆਪ ਸਿਮਰਾ ਹੈ। ਸਿਮਰਨ ਉਹ ਕਰਦੇ ਨੇ ਜਿਨ੍ਹਾਂ ਨੂੰ ਆਪ ਪ੍ਰਭੂ ਸਿਮਰਨ ਕਰਾਉਂਦਾ ਹੈ। ਲੋ ਰੁਪਿਓ ਇਹ ਪਤਾ ਕਿਉਂ ਆਖੇ ਤੇ ਜੇ ਉਹ ਹੀ ਕਰਦੇ ਨੇ ਜਿਨ੍ਹਾਂ ਕੋਲ ਕਰਾਉਂਦਾ ਤੇ ਫਿਰ ਸਾਨੂੰ ਘਬਰਾਉਣ ਦੀ ਕੀ ਜਾਂ ਕੁਛ ਕਰਨ ਦੀ ਕੀ ਲੋੜ ਹੈ, ਸੋਚਣ ਦੀ ਵੀ ਲੋੜ ਨਹੀਂ ਜਦੋਂ ਉਹ ਚਾਹੇਗਾ ਕਰਾ ਲੈ। ਕਿਉਂਕਿ ਗੁਰੂ ਦੇ ਇੱਕ ਇੱਕ ਲਫ਼ਜ਼ ਦੇ ਪਿੱਛੇ ਕੋਈ ਫਲਸਫਾ, ਕਿਉਂਕਿ ਗੁਰੂ ਮਹਿਸੂਸ ਕਰਦਾ ਕਿ ਇਹਨੂੰ ਇਹ ਗੱਲ ਜ਼ਰੂਰ ਸਮਝਾਣੀ ਹੈ। ਜੇ ਕਿਤੇ ਇਹ ਨਾ ਸਮਝਾਈ ਮਤ ਕਿਤੇ ਸਿਮਰਨ ਕਰਕੇ ਆਖੇ ਮੈਂ ਕੀਤਾ ਮੇਰੇ ਵਰਗਾ ਸਿਮਰਨ ਵਾਲਾ ਕੋਈ ਨਹੀਂ, ਤੇ ਕਿਤੇ ਐਸਾ ਨਾ ਹੋਵੇ ਅਣਖ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਵਿਰੋਧਤਾ ਜੀਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਵਨ ਉਹ ਤਿੰਨ ਮੈਂ ਭਾਓ ਹੈ ਜਾਮ ਕਾ ਅਵਰ ਜਤਨ ਨਹੀਂ ਪਾਈ ਹੈ ਵੱਡੇ ਭਾਗ ਹਰ ਪਿਆਈ ਹੈ ਲਾਖ ਹਿਕਮਤੀ ਜਾਣੀ ਹੈ ਆਗੇ ਤਿਲ ਨਹੀਂ ਮਾਣੀ ਹੈ। ਕਹਿਣ ਲੱਗੇ ਅਹੰ ਬੁੱਧ ਕਰਮ ਕਮਾਵਨੇ, ਜਿੰਨੇ ਵੀ ਕੰਮ ਚੰਗੇ ਤੋਂ ਚੰਗੇ ਕੰਮ ਜਿਹੜੇ ਨੇ ਵੀ ਜੇ ਤੂੰ ਹੰਕਾਰ ਦੀ ਬੁੱਧੀ ਨਾਲ ਕਰੇਗਾ ਮੇਰੇ ਵਰਗਾ ਸੇਵਾਦਾਰ ਕੋਈ ਨਹੀਂ, ਮੇਰੇ ਵਰਗਾ ਸਿਮਰਨ ਵਾਲਾ ਕੋਈ ਨਹੀਂ, ਮੇਰੇ ਵਰਗਾ ਨਿਤਨੇਮੀ ਕੋਈ ਨਹੀਂ, ਮੇਰੇ ਵਰਗਾ ਅੰਮ੍ਰਿਤਧਾਰੀ, ਕੰਮ ਬਹੁਤ ਚੰਗੇ ਨੇ ਇਹ ਸਾਰੇ ਚੰਗੇ, ਪਰ ਇਹ ਸਾਰੇ ਚੰਗੇ ਕੰਮ ਜਿਹੜੇ ਨੇ ਹਉਮੈ ਵੀ ਬਣ ਸਕਦੇ ਨੇ ਔਰ ਬਣ ਰਹੇ ਨੇ। ਅੱਜ ਇਹਨਾਂ ਚੀਜ਼ਾਂ ਵਿੱਚੋਂ ਹਉਮੈ ਪੈਦਾ ਹੋ ਰਹੀ, ਟਕਰਾਓ ਪੈਦਾ ਹੋ ਰਿਹਾ। ਅਸੀਂ ਧਰਮ ਸਥਾਨਾਂ 'ਤੇ ਕਿਉਂ ਟਕਰਾਓ ਦੇਖਦੇ, ਉੱਥੇ ਸਾਰੇ ਅੰਮ੍ਰਿਤਧਾਰੀ ਹੁੰਦੇ ਨੇ, ਅੰਮ੍ਰਿਤ ਵੇਲੇ ਨਿਤਨੇਮ ਕਰਨ ਵਾਲਿਆਂ ਵਿੱਚ ਟਕਰਾਓ ਕਿਉਂ ਦੇਖਦੇ ਹੁੰਦੇ ਨੇ? ਕਿਉਂ? ਕਿਉਂਕਿ ਇੱਕ ਖਿਆਲ ਕਰਿਓ ਇਸ ਲਈ ਹੁੰਦੇ ਨੇ ਕਿਉਂਕਿ ਉਹਨਾਂ ਨੇ ਆਹ ਆਖਰੀ ਤੁਕ ਨਾਲ ਨਹੀਂ ਸਮਝੀ। ਇਹਨਾਂ ਨੇ ਸੁਣ ਲਿਆ ਕਿ ਪੰਜਾਂ ਬਾਣੀਆਂ ਦਾ ਪਾਠ ਜ਼ਰੂਰੀ ਹੈ, ਪਾਠ ਕਰਨਾ, ਮੈਂ ਨਿਤਨੇਮੀ ਹੈ, ਇਹ ਕਿਉਂ? ਇਹ ਤਾਂ ਨਿਤਨੇਮੀ ਨਹੀਂ, ਮੈਂ ਸਿਮਰਨ ਕਰਨ ਵਾਲਾ, ਇਹ ਤਾਂ ਸਿਮਰਨ ਕਰਨ ਵਾਲਾ ਨਹੀਂ। ਗੁਰੂ ਕਹਿੰਦੇ ਨਹੀਂ ਪੜਿਆ, ਮੈਂ ਤੈਨੂੰ ਇੱਕ ਗੱਲ ਅਖੀਰ ਤੇ ਸਮਝਾਈ ਸੀ ਉਹ ਨਹੀਂ ਸਮਝੀ, ਕਿ ਤੈਨੂੰ ਇਹ ਪਤਾ ਹੋਵੇ ਇੰਨਾ ਕੁਝ ਕਰੇ ਕਰਮ ਕਰਤ ਹੋਵੇ ਨੇ ਕਰਮ ਕਿਸ ਵੈਸ਼ਨੂੰ ਕਾ ਨਿਰਮਲ ਧਰਮ ਕਿਉਂ ਆਖ ਦਿੱਤਾ? ਕਹਿਣ ਲੱਗੇ ਕਰਮ ਕਰਦਿਆਂ ਵੀ ਤੂੰ ਨੇ ਕਰਮ ਹੋਵੇ ਆਖੇ ਮੈਂ ਕੁਛ ਨਹੀਂ ਕੀਤਾ, ਕਰਮ ਕਰੇ ਪਰ ਆਖੇ ਮੈਂ ਕੌਣ ਹੁੰਦਾ ਕਰਨ ਵਾਲਾ, ਮੈਨੂੰ ਉਹਨੇ ਪ੍ਰਭੂ ਨੇ ਕਰਾਇਆ ਤਾਂ ਹੋ ਗਿਆ, ਨਹੀਂ ਨਾ ਕਰਾਉਂਦਾ ਨਾ ਹੁੰਦਾ। ਇੱਕ ਨਿਮਰਤਾ ਦਾ ਜ਼ਰੀਆ, ਇੱਕ ਦਰਵਾਜ਼ਾ ਹੈ ਨਿਮਰਤਾ ਦਾ, ਤਾਂ ਕਿ ਤੂੰ ਕਰਮ ਕਰਕੇ ਨਿਕਰਮ ਹੋਵੇ ਕਰਮ ਕਰਮਤ ਹੋਵੇ ਨਿਕਰਮ ਕਿਸ ਵੈਸ਼ਨੂ ਕਾ ਨਿਰਮਲ ਤਰ ਦੁਨੀਆਂ ਦੇ ਸਾਰੇ ਚੰਗੇ ਕਰਮ ਕਰ ਨਿਤਨੇਮ ਵੀ ਕਰ ਸਿਮਰਨ ਵੀ ਕਰ ਨਾਮ ਵੀ ਜਪ ਤੇ ਗੁਣਾਂ ਨੂੰ ਧਾਰਨ ਵੀ ਕਰ ਪਰ ਜਦੋਂ ਬਹੁਤੇ ਗੁਣ ਵੀ ਆ ਜਾਣ ਕਿਤੇ ਨਾ ਕਹਿ ਦੇਈ ਮੇਰੇ ਵਰਗਾ ਗੁਣਵਾਨ ਕੋਈ ਨਹੀਂ ਸੇ ਸਿਮਰੇ ਜਿਨ ਆਪ ਸਿਮਰਾਏ ਹੈ ਪ੍ਰਭੂ ਇਹ ਵੀ ਤੂੰ ਬਖਸ਼ਿਸ਼ ਕੀਤੀ ਹੈ ਜਿਨ੍ਹਾਂ ਤੇ ਉਹੀ ਤੇਰੇ ਨਾਮ ਨਾਲ ਜੁੜ ਸਕੇ ਉਹੀ ਤੇਰੇ ਗੁਣ ਧਾਰਨ ਕਰ ਸਕੇ ਨੇ ਮੈਨੂੰ ਤਾਂ ਤੂੰ ਇਹ ਬਖਸ਼ਿਸ਼ ਕਰ ਕਿ ਜਿਨ੍ਹਾਂ ਨੇ ਤੇਰੇ ਗੁਣ ਬਖਸ਼ਿਸ਼ ਰੂਪੀ ਧਾਰਨ ਕੀਤੇ ਨੇ ਮੈਂ ਉਹਨਾਂ ਦੇ ਚਰਨ ਸ਼ਰਨ ਚਲਾਏ ਉਹਨਾਂ ਕੋਲੋਂ ਮੈਨੂੰ ਕੁਛ ਮਿਲ ਗਿਆ ਇੱਕ ਨਿਮਰਤਾ ਦੱਸ ਰਹੀ ਆ ਇੰਨੇ ਗੁਣ ਦੇ ਕੇ ਮੁੜ ਨਾਲ ਨਿਮਰਤਾ ਦੇ ਰਹੇ ਨੇ ਮੈਂ ਇੱਕ ਵਾਰ ਕੀਤੀ ਸੀ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਆਪਣੀ ਰਚਨਾ ਤੋਂ ਭਾਈ ਗੁਰਦਾਸ ਨੇ ਇਹ ਗੱਲ ਕਿਉਂ ਆਖੀ ਕਿ ਬਾਬਾ ਪਹਿਦਾ ਸੱਚਖੰਡ ਤੇ ਉੱਥੋਂ ਪ੍ਰਾਪਤ ਕੀਤਾ ਨਵਨਿਤ ਨਾਮ ਤੇ ਨਾਲ ਗਰੀਬੀ ਪਾਈ ਨਿਮਰਤਾ ਕਿਉਂਕਿ ਨਾਮ ਜਿਹੜਾ ਉਹ ਨਿਮਰਤਾ ਬਿਨਾਂ ਟਿਕਦਾ ਨਹੀਂ ਇਸ ਲਈ ਪ੍ਰਭੂ ਕੇ ਸਿਮਰਨ ਨੂੰ ਗੁਣ ਰੂਪੀ ਸਿਮਰਨ ਨੂੰ ਟਿਕਾਉਣ ਵਾਸਤੇ ਤੇਰੇ ਅੰਦਰ ਨਿਮਰਤਾ ਹੋਣੀ ਚਾਹੀਦੀ ਹੈ ਤੇ ਉਹ ਨਿਮਰਤਾ ਤਾਂ ਆਵੇਗੀ ਜੇ ਤੂੰ ਸਿਮਰਨ ਕਰਕੇ ਵੀ ਆਖੇ ਜੀ ਮੈਂ ਨਹੀਂ ਕੀਤਾ ਤੂੰ ਕਰਾਇਆ ਤਾਂ ਹੋਇਆ ਇਸ ਲਈ ਆਖਰੀ ਤੁਕ ਅੰਦਰ ਇਹ ਗੱਲ ਆਖੀ ਕਹਿਣ ਲੱਗਾ ਸੇ ਸਿਮਰੈ ਜਿਨ ਆਪ ਸਿਮਰਾ ਸੇ ਸਿਮਰੈ ਜਿਨ ਆਪ ਸਿਮਰਾ ਨਾਨਕ ਤਾਂ ਕੈ ਲਾਗੋ ਪਾ ਨਾਨਕ ਤਾਂ ਕੈ ਲਾਗੋ ਪਾ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਜਪ ਤਪ ਪੂਜਾ ਜਪ ਜਪ ਤਪ ਪੂਜਾ ਇਹ ਖਿਆਲ ਕਰਨੇ ਗੁਰੂ ਤਰਤੀਬ ਦੇ ਰਹੇ ਨੇ ਜੀਵਨ ਨੂੰ ਕਈ ਵਾਰ ਸਾਨੂੰ ਪਹਿਲੀ ਕਹੀ ਹੋਈ ਗੱਲ ਦੇ ਦੂਜੇ ਸਾਹਮਣੇ ਜੇ ਨਾ ਸਮਝੇ ਤਾਂ ਉਹ ਲੱਗੇਗਾ ਜਿਵੇਂ ਇਹ ਪਹਿਲੀ ਗੱਲ ਨੂੰ ਕੱਟ ਰਹੀ ਬਿਲਕੁਲ ਨਹੀਂ